एकोंकार सतनाम करता पुरख निरपौ निर्वैर अकाल मूरत अजूनी सैभम गुरु प्रसाद जप आद सच जुगाद सच है भी सच नानक हो से भी सच सोचे सोच न हो वही जे सोची लखवार चुप चुप न हो वही जे लाए रहा लवतार भुखिया भुख न उतरी जे बन्ना पुरिया पार सह स्याण पालक हो हे ता इक न चले नाल किव सचियारा होइए किव कूड़े तुटे पाल।
वाहे गुरु जी एक पोरी दर्शन दीजे एक पोरी दर्शन दीजे एक पोरी भी विरथा ना जावे ऐसे दर्शन बख्शो बाबा जी। नाम नु खाई जाइए पहुंची जाइए ये भी दर्शन है। प्रत्यक्ष दर्शन हो भी जाणगे पांच मिनट दो मिनट एक मिनट दस मिनट वो भी वड्डे भाग पर महापुरश कहिंदे सी एक सवास भी विरथा ना जावे ऐसे दर्शन बख्शो बाबा जी। बोलिया मैं ताए भी तुसी हुण भावना जिहड़ी बनानी वो बना लिओ बेनतियां करन वेले एक पोरी
कह रहे हैं
ਦਰਸ਼ਨ ਦੀਏ ਇੱਕ ਭੋਰੀ ਦਰਸ਼ਨ ਦੀਏ ਇੱਕ ਭੋਰੀ
ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾ ਇੱਕ ਤਿਲ ਵੀ ਅੰਦਰੋਂ ਮੰਗਿਆ ਜੀ
ਜਨ ਨਾਨਕ ਗੁਰੂ
ਜਨ ਨਾਨਕ ਗੁਰਪੂਰਾ ਸਗਲੀ
ਜਗ੍ਹਾ ਮਿਲੇ ਜੁੜ ਜਾ
ਵਾਹਿਗੁਰੂ 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 ਵਾਹਿ ਆਪਣੇ ਪ੍ਰੀਤਮ ਕੇ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ
ਆਪਣੇ ਪ੍ਰੀਤਮ ਕੇ
ਹੋਂ ਬਿਰਹੇ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ ਤਪ ਤਪ ਲੋਏ ਲੋਏ ਹਾਥ ਮਰੋੜੋ ਬਾਵਲ ਕੋਈ ਸੋ ਸ਼ੋ ਲੋੜੋ ਤੈ ਸ਼ੋ ਮਨ ਮੈਂ ਕੀਆ ਰੋਸ ਮੁਜਬ ਗੁਣ ਸ਼ੈ ਨਾਹੀ ਦੋਸ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਾਂ ਬਿਰਹੇ ਜਾਲੀ ਆਪਣੇ ਪ੍ਰੀਤਮ ਕੇ
ਬਿਰਹੇ ਜਾਲੀ ਆਪਣੇ ਪ੍ਰੀਤਮ ਕੇ ਹਾਂ ਬਿਰਹੇ ਜਾਲੀ
ਅੱਜ ਕੇ ਭੈਣਾ
ਵਿਦਣ ਖੁਈ ਮੁੰਦੇ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ
ਬੜੀ ਵੱਡੀ ਦਾਤ ਜੇ
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ
ਜਿੱਥੇ ਬੈਠੇ ਹੋ
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਮੇਲੀ ਜਾਂ ਫਿਰ ਦੇਖਾਂ ਦੇਖਾਂ ਮੇਰਾ ਅੱਲੋ ਬੇਲੀ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਆਪਣੇ ਪ੍ਰੀਤਮ ਕੇ
ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਆਪਣੇ ਪ੍ਰੀਤਮ ਕੇ ਹੋ
ਕਈ ਜਨਮ ਸਾਖ ਕਰ ਉਪਾਇਆ ਲੱਖ ਚੌਰਾਸੀ ਜੋਨ ਪਰਮਾਇਆ ਆਪਣੇ ਪ੍ਰੀਤਮ ਕੇ ਹੋ ਬਿਰ ਹੈ ਜਾਲੀ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਭਰਿਆ ਆਪਣੇ ਪ੍ਰੀਤਮ ਕੇ ਹੋ ਬਿਰ ਹੈ ਕਿਰਤ ਕਰਮ ਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਗੁਰੂ ਗੋਬਿੰਦ ਸਿੰਘ ਜੀ ਸਾਰੀ ਸੰਗਤ ਕਿਰਪਾ ਕਰੋ ਆਏ ਪਿਆ ਸਰਣਾਏ
ਪੰਜਾਬ ਤੋਂ ਵੀ ਟੱਪ ਗਈ ਕਦੋਂ ਮਿਲੋਗੇ ਤਿੰਨ ਚਾਰ ਦਿਨ ਹੋਏ ਮੈਨੂੰ ਇੱਕ ਪੂਰਨ ਮਹਾਂਪੁਰਸ਼ ਮਿਲੇ ਮੈਨੂੰ ਕਹਿੰਦੇ ਗੁਰਕਪਾਲ ਸਿੰਘ ਕਿੱਥੇ ਪਹੁੰਚੇ ਹੈ ਉਹਨਾਂ ਨੂੰ ਤਾਂ ਸੱਚਾਈ ਦੱਸਣੀ ਪੈਣੀ ਕਹਿੰਦੇ ਕਿੱਥੇ ਪਹੁੰਚੇ ਹੈ ਮੈਂ ਕਿਹਾ ਜੀ ਹਜੇ ਤਾਂ ਇੱਥੇ ਹੀ ਪਹੁੰਚੇ ਹਾਂ ਪੀਸਤ ਪੀਸਤ ਚਾਬਿਆ ਪੌੜੀ ਪੀਸਤ ਪੀਸਤ ਚਾਬਿਆ ਮੈਂ ਕਿਹਾ ਜੀ ਹਜੇ ਤਾਂ ਇੱਥੇ ਹੀ ਪਹੁੰਚੇ ਹਾਂ ਵੀ ਜਦੋਂ ਯਾਦ ਆ ਜੇ ਤਾਂ ਵਾਹਿਗੁਰੂ ਚੱਲ ਪੈਂਦਾ ਜਦੋਂ ਭੁੱਲ ਜਾਵੇ ਉਦੋਂ ਭੁੱਲ ਜਾਂਦਾ ਜਿਹੜਾ ਇੱਥੇ ਪਹੁੰਚਿਆ ਹੋਵੇ ਪੀਸਦ ਪੀਸਦ ਚਾਬਿਆ ਆਟਾ ਪੀਂਦਿਆਂ ਪੀਂਦਿਆਂ ਜਿੰਨਾ ਜਪਿਆ ਗਿਆ ਜਿਹੜੀਆਂ ਅਗਲੀਆਂ ਪੌੜੀਆਂ ਨੇ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਉਹ ਪੀਸਦ ਪੀਸਦ ਤੋਂ ਵੀ ਉੱਤੇ ਆ ਪੌੜੀ ਉਹ ਪੌੜੀ ਇਹਦੇ ਤੋਂ ਵੀ ਉੱਤਰੇ ਵਿਸਰ ਨਾਈ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਨਾਨਕ ਉਹ ਪੌੜੀ ਇਸ ਤੋਂ ਵੀ ਉੱਤਰੇ ਇੱਕ ਤਿਲ ਪ੍ਰਭੂ ਮੈਨੂੰ ਕਹਿੰਦੇ ਕਿੱਥੇ ਕੁ ਪਹੁੰਚੇ ਆ ਮੈਂ ਕਿਹਾ ਜੀ ਪੀਸਤ ਪੀਸਤ ਤੇ ਮੈਂ ਕਿਹਾ ਜੇ ਪੁੱਛਿਆ ਜੇ ਫਿਰ ਅਰਦਾਸ ਕਰ ਦਿਓ ਇੱਕ ਹੁੰਦਾ ਕੰਮ ਕਾਰ ਕਰਦਿਆਂ ਜਿੰਨਾ ਚਿਰ ਫਿਰ ਯਾਦ ਰਹਿ ਗਿਆ ਵਾਹਿਗੁਰੂ ਜਪ ਲਿਆ ਭੁੱਲਿਆ ਤਾਂ ਪੰਜ ਘੰਟੇ ਪਤਾ ਹੀ ਨਹੀਂ। ਮੈਂ ਆਪਣੀ ਗੱਲ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਆਪਣੀ ਅਵਸਥਾ ਪਤਾ ਹੈ। ਹਾਜ਼ਰ ਨਾਜ਼ਰ ਕਲਗੀਆਂ ਵਾਲੇ ਨੂੰ ਬੇਨਤੀਆਂ ਕਰੀਏ ਮਹਾਰਾਜ ਕਿਰਪਾ ਕਰੋ
ਆਪਣੇ ਪ੍ਰੀਤਮ ਕਹਿ ਗੋ ਬਿਰਹੈ ਜਾਲੀ ਵਿਛੜੇ ਕਿਰਤ ਕਰਮ ਕੇ ਵਿਛੜੇ ਚਾਰੇ ਕੁੰਡਾਂ ਭਲ ਕੇ ਆਏ ਪਿਆ ਸਰਣਾਏ ਨਾਨਕ ਸੱਜੇ ਪਾਸ਼ਾ ਡੁੱਬਦਾ ਲਿਆ ਕਢਾਏ ਵਿਛੜੇ ਕਰ ਕਿਰਪਾ ਮੈਨੂੰ ਰਾਮ ਕਦ ਨਾਨਕ ਆਵੇ ਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਉਹ ਇੱਕ ਤੇ ਉਹ ਰਾਤ ਮੁਰਾਦੀ ਕਰ ਕਿਰਪਾ ਮੇਲੋ ਰਾਮ ਸਭ ਸਈਆਂ ਸ਼ੋਰਾਵਣ ਗਈਆਂ ਹੋ ਦਾਦੀ ਕਹਿ ਦਰਜਾਵਾਂ ਅਮਾਲੀ ਹੋ ਖਰੀ ਸੁਚੱਜੀ ਤੈਸੈ ਇੱਕ ਨਾ ਭਾਵਾਂ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਵ ਆਪਣੇ ਪ੍ਰੀਤਮ
ਕੇ ਭੈਣੋ
ਜੇ ਤੂੰ ਮਿੱਤਰ ਸਾਡਾ ਇੱਕ ਪੋਰੀ ਨਾ ਵਿਛੋੜ ਜੇ ਤੂੰ
ਮਿੱਤਰ ਸਾਡਾ ਇੱਕ ਪੋਰੀ ਨਾ ਵਿਛੋੜ
ਨਾ ਵਿਛੋੜ ਨਾ ਵਿਛੋੜ ਨਾ ਵਿਛੋੜ ਨਾ ਵਿਛੋੜ ਨਾ ਵਿਛੋੜ ਨਾ ਵਿਛੋੜ ਜੇ ਤੂੰ ਮਿੱਤਰ ਸਾਡਾ ਇੱਕ ਪੋਰੀ ਨਾ ਵਿਛੋੜ ਸਾਰੀ ਸੰਗਤ ਕਿਰਪਾ ਕਰੋ ਕਾਲੀ ਕੋਇਲ ਤੂੰ ਕਿਰਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਫਿਰ ਹੈ ਇੱਕ ਪੋਰੀ ਗਰਮੀਆਂ ਦੀਆਂ ਛੁੱਟੀਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਪਰਿਵਾਰਾਂ ਨੂੰ ਫਿਰ ਕੋਈ ਹੇਮਕੁੰਡ ਸਾਹਿਬ ਜਾ ਰਿਹਾ ਕੋਈ ਹਜ਼ੂਰ ਸਾਹਿਬ
ਕੋਈ ਪਟਨਾ ਸਾਹਿਬ, ਜਿੰਨੀ ਸੰਗਤ ਵੀ ਕਿਸੇ ਵੀ ਯਾਤਰਾ ਜਾਇਓ, ਰਸਤੇ 'ਚ ਨਿਤਨੇਮ ਵਧਾ ਕੇ ਇਹੀ ਅਰਦਾਸ ਕਰਿਓ, ਜੇ ਤੇਰੇ ਦਰ 'ਤੇ ਯਾਤਰਾ ਕਰਨ ਆਇਆ ਤਾਂ ਆਹ ਦਰਸ਼ਨ ਦੇਈਂ, ਇੱਕ ਸਵਾਸ ਵੀ ਵਿਰਥਾ ਨਾ ਜਾਵੇ, ਇਹੋ ਜਿਹੇ ਦਰਸ਼ਨ ਬਖਸ਼ੋ ਬਾਬਾ, ਕਿਰਪਾ ਕਰੋ। ਆਓ, ਜਿਹੜਾ ਪ੍ਰਕਰਣ ਚੱਲ ਰਿਹਾ ਅੱਜ, ਨੌਵੀਂ ਦਇਆ ਦੀ ਵਾਰੀ ਹੈ। ਪਹਿਲੇ 2 ਮਿੰਟ ਸ਼ਬਦ, ਫਿਰ ਨੌਵੀਂ ਦਇਆ 'ਤੇ ਮਹਾਰਾਜ ਸੇਵਾ ਲੈਣ। ਭੁੱਲੇ ਮਾਰ ਜਿੰਨੇ ਬੱਤਾ ਐਸਾ ਗੁਰ ਵੱਡ ਸਾਹਿਬ ਜੀ ਦੇ ਪਿਆਰ ਸਤਿਕਾਰ ਵਿੱਚ ਗੱਜ ਕੇ ਆਖੋ ਸਤਨਾਮ। ਇੱਕ ਪ੍ਰਕਰਣ ਚੱਲ ਰਿਹਾ ਹੈ ਦਇਆ। ਜਦੋਂ ਇਹ ਪ੍ਰਕਰਣ ਨਹੀਂ ਸੀ ਸ਼ੁਰੂ ਹੋਇਆ, ਦਾਸ ਵੀ ਸਮਝਦਾ ਸੀ ਵੀ ਹਸਪਤਾਲ ਖੋਲ੍ਹਣਾ ਹੀ ਦਇਆ, ਕਿਸੇ ਮਰੀਜ਼ ਦੀ ਸੇਵਾ ਕਰਨੀ ਹੀ ਦਇਆ, ਉਹ ਵੀ ਦਇਆ। ਪਰ ਦਇਆ ਅੱਠ ਪ੍ਰਕਾਰ ਦੀ ਆਪ ਜੀ ਸੇਵਾ ਲੈ ਚੁੱਕੇ ਹੋ, ਅੱਜ ਨੌਵੀਂ ਦੀ ਵਾਰੀ ਹੈ। ਕਈ ਨਵੇਂ ਆਏ ਹੁੰਦੇ ਨੇ, ਕੇਵਲ ਬੋਲ ਕੇ ਅੱਠ ਪ੍ਰਕਾਰ ਦੀ, ਫਿਰ ਨੌਵੀਂ 'ਤੇ ਮਹਾਰਾਜ ਸੇਵਾ ਲੈਣ 10-12 ਮਿੰਟ। ਪਹਿਲੀ ਦਇਆ, ਜੋ ਤੁਹਾਨੂੰ ਵਾਹਿਗੁਰੂ ਨੇ ਸਾਧਨ ਦਿੱਤੇ ਨੇ, ਉਹਨਾਂ ਸਾਧਨਾਂ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਮਿਲੇ, ਭੋਜਨ ਰਾਹੀਂ ਦੇ ਦਿਓ, ਪਾਣੀ ਰਾਹੀਂ ਦੇ ਦਿਓ, ਵਸਤਰ ਰਾਹੀਂ ਦੇ ਦਿਓ। ਇਹ ਮੈਨੂੰ ਇੱਕ ਬੜੀ ਅੱਛੀ ਇੱਕ ਸੁਮਤ ਮਿਲੀ, ਮੈਂ ਤੁਹਾਡੇ ਅੱਗੇ ਰੱਖ ਰਿਹਾ। ਪੋਵਿੰਡ ਸਾਹਿਬ, ਬਾਬਾ ਦੀਪ ਸਿੰਘ ਜੀ ਦਾ ਨਗਰ, ਅਤੇ ਉੱਥੇ ਕਿਸੇ ਨੇ ਆਪਣੇ ਬੱਚੇ ਦਾ ਜਨਮ ਦਿਨ ਮਨਾਇਆ, ਅਤੇ ਪੋਵਿੰਡ ਸਾਹਿਬ ਇੱਕ ਪਰਿਵਾਰ ਹੈ ਜਿਹਦੇ ਘਰ ਪਾਣੀ ਵਾਸਤੇ ਸਰਕਾਰੀ ਟੂਟੀ ਵੀ ਨਹੀਂ ਹੈ, ਹੈਂਡ ਪੰਪ ਵੀ ਨਹੀਂ। ਉਹਨੇ ਬੱਚੇ ਦਾ ਜਨਮਦਿਨ ਕਿਵੇਂ ਮਨਾਇਆ ਹੈ ਕਿ ਉਸ ਵਿਧਵਾ ਦੇ ਘਰ ਆਪਣੇ ਦਸਵੰਧ ਵਿੱਚੋਂ ਹੈਂਡ ਪੰਪ ਲਵਾ ਦਿੱਤਾ ਹੈ। ਆ ਪਹਿਲੀ ਦਇਆ, ਅਤੇ ਹੁਣ ਕਿੰਨੀ ਵੱਡੀ ਦਇਆ ਹੈ, ਇੱਕ ਵਿਧਵਾ ਦੇ ਘਰ ਬੱਚੇ ਛੋਟੇ ਅਤੇ ਗਰੀਬੀ ਅਤੇ ਪਾਣੀ ਵੀ ਗੁਆਂਢੀਆਂ ਕੋਲ ਮੰਗਣਾ ਪੈਂਦਾ, ਅਤੇ ਉਹ ਜਿਉਂ ਜਿਉਂ ਬੱਚਿਆਂ ਨੂੰ ਹੈਂਡ ਪੰਪ 'ਤੇ ਪਾਣੀ ਪਿਆਏਗੀ, ਜਿਹਦੇ ਬੱਚੇ ਦਾ ਜਨਮ ਦਿਨ ਨੇ ਅਸੀਸਾਂ ਮਿਲਦੀਆਂ ਹੀ ਰਹਿਣਗੀਆਂ। ਆਖੋ ਸਤਿਨਾਮ। ਇਹ ਮੈਂ ਨਿੱਕੇ ਨਿੱਕੀਆਂ ਟੂਕਾਂ ਬੀਤਦੀਆਂ ਤਾਂ ਦੱਸ ਦਿੰਦਾ ਕਿ ਪਤਾ ਨਹੀਂ ਨਿਰੰਕਾਰ ਨੇ ਤੁਹਾਡੇ ਕੋਲੋਂ ਕਿਹੜੇ ਵੇਲੇ ਕਿਹੜੀ ਦਇਆ ਦੀ ਸੇਵਾ ਲੈ ਲੈਣੀ। ਇਹ ਪਹਿਲੀ ਦਇਆ, ਖੁਸ਼ੀਆਂ ਨੂੰ ਇਸ ਢੰਗ ਨਾਲ ਮਨਾਈਏ ਕਿ ਜਿੱਥੇ ਲੋੜ ਹੈ ਉੱਥੇ ਕਿਸੇ ਨੂੰ, ਲੋੜਵੰਦ ਨੂੰ ਸਰੀਰ ਦਾ ਸੁੱਖ ਮਿਲੇ। ਦੂਜੀ ਦਇਆ, ਬੋਲਾਂ 'ਚ ਦਇਆ। ਤੀਸਰੀ ਦਇਆ, ਖੋਜੀਆਂ ਨੇ ਮਹਾਂਪੁਰਸ਼ਾਂ ਨੇ ਗਿਣੀ ਹੈ, ਕੋਈ ਤਨ ਕਰਕੇ ਰੋਗੀ ਹੈ, ਤਨ ਕਰਕੇ ਦੁਖੀ ਹੈ, ਉਹਦੇ 'ਤੇ ਦਇਆ, ਉਹਦੀ ਸਹਾਇਤਾ। ਚੌਥੀ ਦਇਆ, ਕਿਸੇ ਦੇ ਪੜਦੇ ਕੱਜਣੇ। ਪੰਜਵੀਂ ਦਇਆ, ਕਿਸੇ ਟੁੱਟੇ ਨੂੰ ਗੁਰੂ ਨਾਨਕ ਨਾਲ ਜੋੜਨਾ। ਗੱਜ ਕੇ ਆਖੋ ਸਤਿਨਾਮ। ਛੇਵੀਂ ਦਇਆ, ਕਿਸੇ ਦੇ ਔਗੁਣ ਕੱਢ ਕੇ ਉਹਨੂੰ ਗੁਣਾਂ ਵਾਲਾ ਬਣਾ ਦੇਣਾ। ਸੱਤਵੀਂ ਦਇਆ, ਕਿਸੇ ਦੀ ਆਤਮਿਕ ਤਰੱਕੀ ਵਿੱਚ ਸਹਾਈ ਹੋਣਾ। ਅੱਠਵੀਂ ਦਇਆ, ਕਿਸੇ ਨੂੰ ਖਿਮਾ ਕਰ ਦੇਣਾ। ਅੱਜ ਨੌਵੀਂ ਦਇਆ ਦੀ ਵਾਰੀ ਹੈ ਜੀ, ਸੇਵਾ ਲਇਓ ਜੀ। ਐਸਾ ਗੁਰ ਉੱਚੀ ਹੈ ਪਰ ਬੋਲਣਾ ਫਰਜ਼ ਹੈ। ਨੌਵੀਂ ਦਇਆ, ਤੁਹਾਡਾ 2 ਘੰਟੇ ਦਾ ਨੇਮ ਹੋ ਗਿਆ, 3 ਦਾ ਹੋ ਗਿਆ, 4 ਦਾ ਹੋ ਗਿਆ, 5 ਘੰਟੇ ਦਾ ਹੋ ਗਿਆ, 6 ਘੰਟੇ ਦਾ ਹੋ ਗਿਆ, 7-7, 8-8 ਘੰਟੇ ਦਾ ਤੁਹਾਡਾ ਨੇਮ ਹੋ ਗਿਆ, ਅਤੇ ਨੇਮ ਕਰਦਿਆਂ ਗੁਰੂ ਟੁੱਟ ਪਿਆ, ਤੁਹਾਨੂੰ ਕੋਈ ਰੂਹਾਨੀ ਸ਼ਕਤੀ ਦੇ ਤੀ। ਧਿਆਨ ਨਾਲ ਸੁਣਿਆ, ਕੋਈ ਦਰਗਾਹੀ ਦਾਤ, ਕੋਈ ਰੂਹਾਨੀ ਸ਼ਕਤੀ, ਰਿੱਧੀ ਸਿੱਧੀ ਬਚਨ ਪੂਰਾ ਹੋ ਜਾਣਾ। ਇਹ ਨੌਵੀਂ ਦਇਆ ਕਿ ਜੇ ਕੋਈ ਰੂਹਾਨੀ ਸ਼ਕਤੀ ਵੀ ਮਿਲ ਜਾਏ ਤੇ ਉਹਨੂੰ ਦਇਆ ਲਈ ਵਰਤਣਾ, ਨਾ ਕਿ ਕਿਸੇ ਦੇ ਨੁਕਸਾਨ ਲਈ। ਆਖੋ ਸਤਨਾਮ। ਬੜੀ ਵੱਡੀ ਗੱਲ ਹੈ। ਸੰਤ ਵਰਿਆਮ ਸਿੰਘ ਜੀ ਰਤਵਾੜੇ ਵਾਲਿਆਂ ਨੇ ਵੀ ਆਪਣੇ ਰਸਾਲੇ ਆਤਮ ਮਾਰਗ ਵਿੱਚ ਲਿਖਿਆ ਹੈ, ਇਹ ਵੀ ਦਇਆ। ਰੂਹਾਨੀ ਸ਼ਕਤੀ ਕਰਕੇ ਕਿਸੇ ਦੀ ਮਦਦ, ਨੁਕਸਾਨ ਨਹੀਂ, ਭਲਾ। ਨੌਵੀਂ ਦਇਆ, ਕਿਸੇ ਨੂੰ ਗੱਲ ਪਕੜ 'ਚ ਨਾ ਹੀ ਹੋਵੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਹੋਏ ਨੇ। ਇਹ ਕਿਤਾਬ ਬਾਜ਼ਾਰੋਂ ਲੈ ਆਇਓ, ਸੇਕ ਨੇਹਿਆ ਕਿਤਾਬ ਦਾ ਨਾਂ ਹੈ। ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਮਹਾਂਪੁਰਸ਼ ਜਪਦੇ ਜਪਦੇ ਇਸ ਅਵਸਥਾ 'ਤੇ ਪਹੁੰਚ ਗਏ ਸੀ ਕਿ ਜਦੋਂ ਚਾਹੁਣ ਕਿਸੇ ਦੂਜੀ ਜਗ੍ਹਾ 'ਤੇ ਅਤੇ ਸੂਖਸ਼ਮ ਰੂਪ ਵਿੱਚ ਵੀ ਵਰਤ ਕੇ ਆ ਜਾਂਦੇ ਸੀ। ਫਿਰ ਸਮਝਣਾ ਬੈਠੇ ਕਿਧਰੇ ਹੈ। ਰੂਹਾਨੀ ਸ਼ਕਤੀ ਇੰਨੀ ਆ ਚੁੱਕੀ ਸੀ ਬਈ ਸੂਖਸ਼ਮ ਰੂਪ ਵਿੱਚ ਕਿਸੇ ਦੂਜੀ ਜਗ੍ਹਾ ਵੀ ਆਪਣੇ ਆਪ ਨੂੰ ਲਿਜਾਉਣ ਦੀ ਕਿਰਪਾ ਹੋ। ਸੂਖਸ਼ਮ ਰੂਪ ਵਿੱਚ ਜਿੱਥੇ ਪਹੁੰਚਣਾ ਉਹਨੇ ਉਹ ਸਮਝਣਾ ਬਈ ਆਏ ਨੇ, ਪਰ ਸੂਖਸ਼ਮ 'ਚ ਵਰਤ ਰਹੇ। ਹੁਣ ਇੱਥੇ ਮੈਂ ਇੱਕ ਮਿੰਟ ਨਿਰਨਾ ਜ਼ਰੂਰ। ਬਾਬੇ ਨਾਨਕ ਦੀ ਮਾਤਾ ਨੇ ਇੰਨਾ ਹੀ ਕਿਹਾ ਸੀ, ਗੁਰੂ ਨਾਨਕ ਉੱਠ, ਕੁਝ ਸ਼ਕਲ ਹੈ, ਆਵਾਜ਼ ਨਾ ਆਈ। ਮਾਤਾ ਤ੍ਰਿਪਤਾ ਘਰ ਦਾ ਕੰਮ ਕਰਦੀ, ਹੁਣ ਕਿੰਨਾ ਵਿਹਲਾ ਹੋ ਗਿਆ, ਉੱਠੋ, ਆਵਾਜ਼ ਨਾ ਆਈ। ਅਤੇ ਤੁਲਸਾਂ ਨੁਕਰਾਣੀ ਨੂੰ ਭੇਜਿਆ, ਮੇਰਾ ਹੱਥ ਨਹੀਂ ਵਿਹਲਾ, ਜਾ ਗੁਰੂ ਨਾਨਕ ਨੂੰ ਉਠਾ। ਹੁਣ ਉਹ ਜਦੋਂ ਅੰਦਰ ਗਈ ਕਮਰੇ ਦੇ, ਤੁਲਸਾਂ ਨੁਕਰਾਣੀ ਕਹਿੰਦੀ, ਕੋਈ ਕਹਿੰਦਾ ਅਵਤਾਰ ਏ, ਕੋਈ ਕਹਿੰਦਾ ਮਹਾਂਪੁਰਸ਼ ਏ, ਕੋਈ ਕਹਿੰਦਾ ਰੱਬ ਏ, ਅੱਜ ਗੁਰੂ ਨਾਨਕ ਮੈਂ ਉਠਾਉਣ ਆਈ ਹਾਂ, ਇਕੱਲੇ ਨੇ, ਅਤੇ ਕਿਉਂ ਨਾ ਹੋਵੇ ਗੁਰੂ ਨਾਨਕ ਦੇ ਪੈਰ ਨੂੰ ਆਪਣੀ ਰਸਨਾ ਲਾ ਦੇਵਾਂ, ਚਰਨ ਧੂੜੀ ਚੱਟ ਲਾਂ। ਇਤਿਹਾਸ ਏ, ਮੈਂ ਤਾਂ ਨਿਰਣਾ ਕੀਤਾ ਕਿ ਤੁਸੀਂ ਇਹ ਕਹੋ ਵੀ ਇੰਝ ਵੀ ਹੋ ਜਾਂਦਾ ਵੀ ਬੰਦਾ ਬੈਠਾ ਇੱਥੇ ਆ, ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ, ਅਤੇ ਦੂਜੀ ਜਗ੍ਹਾ ਸੂਖਸ਼ਮ ਰੂਪ 'ਚ ਵਰਤਾ। ਕਹਿੰਦੇ ਉਹ ਤੁਲਸਾਂ ਨੁਕਰਾਣੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਪੈਰ ਦੇ ਅੰਗੂਠੇ ਨੂੰ ਰਸਨਾ ਲਾਈ, ਹੁਣ ਗੁਰੂ ਨਾਨਕ ਦੇ ਚਰਨ ਸੀ, ਐਵੇਂ ਤਾਂ ਹੈ ਨਹੀਂ ਸੀ। ਕਹਿੰਦੇ ਰਸਨਾ ਲਾਉਣ ਦੀ ਦੇਰ ਸੀ ਕਿ ਤਿੰਨਾਂ ਭਾਵਣਾਂ ਦੀ ਸੋਝੀ ਹੋ ਗਈ, ਤਿੰਨਾਂ ਭਾਵਣਾਂ ਦਾ ਗਿਆਨ ਹੋ ਗਿਆ। ਹੁਣ ਜਦੋਂ ਤਿੰਨਾਂ ਭਾਵਣਾਂ ਦੀ ਸੋਝੀ ਹੋ ਗਈ ਤਾਂ ਕੀ ਵੇਖਦੀ, ਗੁਰੂ ਨਾਨਕ ਸੁੱਤੇ ਨਹੀਂ, ਇੱਕ ਰੂਪ ਇੱਥੇ ਹੈ। ਉਹ ਤਿੰਨਾਂ ਭਾਵਣਾਂ ਦੀ ਸੋਝੀ ਕਰਕੇ ਕੀ ਵੇਖਿਆ ਕਿ ਸੂਖਸ਼ਮ ਰੂਪ ਦੂਜੇ ਰੂਪ 'ਚ ਆਪਣੇ ਸਿੱਖ ਭਾਈ ਮਨ ਸੁਖ ਦਾ ਬੇੜਾ ਬੰਨੇ ਲਾਉਂਦੇ ਪਏ। ਉਹਨੇ ਰੋਲਾ ਪਾ ਤਾ, ਮਾਤਾ ਜੀ ਮਾਤਾ ਜੀ, ਗੁਰੂ ਨਾਨਕ ਸੁੱਤੇ ਨਹੀਂ, ਆਪਣੇ ਸਿੱਖ ਦਾ ਬੇੜਾ ਬੰਨੇ ਲਾ ਰਹੇ ਨੇ। ਚਲੋ ਅਗਲੀ ਸਾਖੀ ਲੰਬੀ ਹੈ, ਸਿਰਫ ਹਿੰਟ ਦੇਣੀ ਚਾਹ ਰਹੇ ਇਹ ਹੈ। ਇੱਕ ਪਾਸੇ ਤੇ ਉਹ ਤਲਵੰਡੀ ਦੇ ਉਸ ਗ੍ਰਹਿ ਵਿੱਚ ਗੁਰੂ ਨਾਨਕ, ਦੂਜੇ ਪਾਸੇ ਸੂਖਸ਼ਮ ਰੂਪ ਵਿੱਚ ਵਰਤ ਰਹੇ ਨੇ। ਤੇ ਜਿਹੜੇ ਗੁਰੂ ਨਾਨਕ ਨੂੰ ਅਰਾਧਦੇ ਨੇ, ਕੋਈ ਉਹਨਾਂ ਨੂੰ ਦੂਜਾ ਲੋਭ ਨਹੀਂ ਹੁੰਦਾ, ਮਾਇਆ ਨਾਲ ਨਹੀਂ ਜੁੜੇ ਹੁੰਦੇ, ਅਰਾਧਨਾ ਇੱਥੇ ਪਹੁੰਚ ਜਾਂਦੀ ਹੈ ਕਿ ਉਹ ਵੀ ਫਿਰ ਉਹਦੇ ਖਜ਼ਾਨਿਆਂ 'ਚੋਂ ਵਰਤ ਜਾਂਦੇ। ਮੇਰਾ ਦਿਲ ਕਰਦਾ ਸੀ ਮੈਂ ਪੰਗਤੀ ਬੋਲਾਂ, ਪਰ ਸਮੇਂ ਦੀ ਘਾਟ ਨੂੰ ਵੇਖਦਿਆਂ ਆਪੇ ਸੂਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀ ਲਖਾ ਜੀ ਕੇ ਆਖੋ ਸਤ। ਇਹ ਬਾਬਾ ਹਰਨਾਮ ਸਿੰਘ ਦੀ ਕਮਾਈ ਇੰਨੀ ਹੋ ਗਈ ਸੀ ਕਿ ਸੂਖਮ ਰੂਪ 'ਚ ਵੀ ਵਰਤਾਉਣਾ ਦੂਜੀ ਜਗ੍ਹਾ। ਸਰਗੋਧੇ ਸੀ, ਕਿਤਾਬ 'ਚ ਲਿਖਿਆ ਸਰਗੋਧੇ, ਪਾਕਿਸਤਾਨ 'ਚ ਸਰਗੋਧਾ, ਅਸੀਂ ਵੀ ਪਾਕਿਸਤਾਨ ਤੋਂ ਹਾਂ ਪਿੱਛੋਂ, ਜਨਮ ਇੱਥੋਂ ਦਾ ਦਾਸ ਦਾ, ਵੱਡੇ ਜਿਹੜੇ ਆ ਪਿੱਛੋਂ ਪਾਕਿਸਤਾਨ ਤੋਂ ਮਰਦਾਨ। ਇਹ ਪਾਕਿਸਤਾਨ 'ਚ ਸਰਗੋਧਾ ਅਤੇ ਸਰਗੋਧੇ ਕਹਿੰਦੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਸਾਧ ਸੰਗਤ ਰਹਿਰਾਜ ਸਾਹਿਬ ਦੇ ਪਾਠ ਦੀ ਹਾਜ਼ਰੀ ਲਾਈ। ਆਖੋ ਸਤਨਾਮ। ਅਸਾਂ ਦੇ ਆ ਵੇਲੇ ਰਹਿਰਾਜ ਸਾਹਿਬ ਕੀਤੀ, ਉਸ ਤੋਂ ਬਾਅਦ ਵੱਡੀ ਅਰਦਾਸ ਕੀਤੀ, ਰਹਿਰਾਜ ਸਾਹਿਬ ਤੋਂ ਬਾਅਦ ਮਰਿਆਦਾ ਵੱਡੀ ਅਰਦਾਸ ਖਲੋ ਕੇ ਕਰਨੀ। ਇਹ ਸਾਖੀ 'ਚ ਲਿਖਿਆ ਸਰਗੋਧੇ ਰਹਿਰਾਜ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, ਉਸ ਤੋਂ ਬਾਅਦ ਨਾ ਸਿਮਰਨ 'ਚ ਬਹਿ ਗਏ। ਜਦੋਂ ਸਿਮਰਨ 'ਚ ਬਹਿ ਗਏ ਸੁਰਤ ਇੱਕ ਮਿਕ ਹੋਈ, ਅਤੇ ਸਿਮਰਨ 'ਚ ਬੈਠਿਆਂ ਕੀ ਵੇਖਦੇ ਨੇ ਸਰਗੋਧੇ, ਬੈਠਿਆਂ ਕੀ ਵੇਖਦੇ ਆ ਕਿ ਲਾਹੌਰ ਮਹਾਂਪੁਰਸ਼ਾਂ ਦਾ ਇੱਕ ਪ੍ਰੇਮੀ, ਉਹਦੇ ਅੰਦਰ ਕਾਮ ਵਾਸ਼ਨਾ ਦਾ ਵਿਕਾਰ ਇੰਨਾ ਘੈਵੀ ਹੋ ਗਿਆ ਕਿ ਘਰੋਂ ਕਿਸੇ ਗਲਤ ਜਗ੍ਹਾ ਲਈ ਤੁਰ ਪਿਆ ਹੈ। ਧਿਆਨ ਦੇਣਾ, ਬੈਠੇ ਸਰਗੋਧੇ ਲਾਹੌਰ ਵਿੱਚ, ਆਪਣੇ ਪ੍ਰੇਮੀ ਨੂੰ ਵੇਖ ਲਿਆ, ਸਤਸੰਗੀ ਨੂੰ ਦੇਖ ਲਿਆ, ਅਤੇ ਮਹਾਂਪੁਰਸ਼ ਸਰਗੋਧੇ ਬੈਠੇ ਆ, ਸੋਚਦੇ ਆ ਵਾਸ਼ਨਾ ਇੰਨੀ ਹੈਵੀ ਹੋ ਗਈ ਹੈ ਕਿ ਘਰੋਂ ਚੱਲ ਪਿਆ ਗਲਤ ਜਗ੍ਹਾ ਲਈ। ਅਗਰ ਇਹ ਚਲਾ ਗਿਆ ਅਨਰਥ ਹੋ ਜਾਏਗਾ, ਜ਼ਿੰਦਗੀ ਦਾ ਬੇੜਾ ਗਰਕ ਹੋ ਜਾਏਗਾ। ਵਾਸ਼ਨਾ ਹੈਵੀ ਹੋਈ, ਰੂਹਾਨੀ ਸ਼ਕਤੀ ਜੇ ਵੇਖੋ, ਰੂਹਾਨੀ ਸ਼ਕਤੀ ਨੂੰ ਸੋਭਾ ਲਈ ਵਰਤਣਾ, ਰੂਹਾਨੀ ਸ਼ਕਤੀ ਨੂੰ ਨੁਕਸਾਨ ਲਈ ਕਿਸੇ ਦੇ ਵਰਤਣਾ ਪਾਪ ਹੈ, ਰੂਹਾਨੀ ਸ਼ਕਤੀ ਨੂੰ ਦਇਆ ਲਈ ਵਰਤਣਾ। ਕਹਿੰਦੇ ਬੈਠੇ ਸਰਗੋਧੇ ਹੈ, ਸਰਗੋਧੇ ਬੈਠੇ ਆ, ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਸੂਖਸ਼ਮ ਸਰੀਰ ਲਾਹੌਰ ਲੈ ਗਏ, ਲਾਹੌਰ ਲਿਜਾ ਕੇ ਜਿਹੜੇ ਰਸਤੇ 'ਚ ਉਹ ਜਾ ਰਿਹਾ ਸੀ ਨਾ, ਕਹਿੰਦੇ ਉਸੇ ਰਸਤੇ 'ਤੇ ਖਲੋ ਗਏ। ਆਖੋ ਸਤਨਾਮ। ਉਹ ਹੈਰਾਨ, ਹੁਣ ਜਦੋਂ ਅੱਗੇ ਖਲੋ ਗਏ, ਕਹਿੰਦੇ ਇੰਨੇ ਲਫਜ਼ ਕਹੇ ਸਾਖੀ 'ਚ ਲਿਖਿਆ, ਕਾਕਾ ਕਾਕਾ ਜਿੱਥੇ ਜਾ ਰਹੇ ਇਸ ਦੁਨੀਆਂ 'ਚ ਵੀ ਬਦਨਾਮ ਹੋ ਜਾਏਗਾ, ਉਸ ਦੁਨੀਆਂ 'ਚ ਵੀ ਬਦਨਾਮ ਹੋ ਜਾਏਗਾ। ਜਿੱਥੇ ਜਾ ਰਹੇ ਇਸ ਦੁਨੀਆਂ 'ਚ ਵੀ ਬਦਨਾਮ ਹੋ ਜਾਏਗਾ, ਉਸ ਦੁਨੀਆਂ 'ਚ ਵੀ ਬਦਨਾਮ ਹੋ ਜਾਏਗਾ, ਵਾਪਸ ਮੁੜ ਜਾ। ਰੂਹਾਨੀ ਸ਼ਕਤੀ ਨਾਲ ਦਇਆ ਕੀਤੀ, ਰੂਹਾਨੀ ਸ਼ਕਤੀ ਨਾਲ ਦਇਆ ਕੀ ਹੁੰਦੀ। ਇਹ ਪ੍ਰੋਗਰਾਮ ਇੱਥੇ ਸੰਗਤ ਨਹੀਂ ਸੁਣ ਰਹੀ, ਟੀ ਵੀ 'ਚ ਵੀ ਲੱਖਾਂ ਨੇ ਸੁਣਨਾ ਹੈ। ਕੋਈ ਕਹਿ ਸਕਦਾ ਇੰਝ ਹੋ ਸਕਦਾ? ਬੈਠੇ ਸਰਗੋਧੇ ਹੈ ਅਤੇ ਲਾਹੌਰ ਸੰਗੀ ਦੇ ਰਾਹ 'ਚ ਖਲੋਗੇ? ਤੁਸੀਂ ਕਦੀ ਭਾਈ ਜੋਗੇ ਦੀ ਸਾਖੀ ਯਾਦ ਕਰ ਲਿਓ, ਕਲਗੀ ਵਾਲੇ ਹੈ ਆਨੰਦਪੁਰ ਸਾਹਿਬ ਸੀ, ਪਰ ਦੂਜੇ ਸੂਖਮ ਰੂਪ ਵਿੱਚ ਹੁਸ਼ਿਆਰਪੁਰ ਵੇਸਵਾ ਦੇ ਬੂਹੇ 'ਤੇ ਪਹਿਰਾ ਵੀ ਦਿੱਤਾ ਹੈ ਕਿ ਪੌੜੀਆਂ ਜੋਗਾ ਚੜ੍ਹੇਗਾ ਅਤੇ ਇਸ ਸੰਸਾਰ ਵਿੱਚ ਵੀ ਕਿਹੜੀ ਨਿਗਾਹ, ਉੱਥੇ ਵੀ ਕਿਹੜੀ। ਜਿਹੜਾ ਉਹ ਕਲਗੀਆਂ ਨੇ ਤਾਂ ਬਣਦਾ ਅਤੇ ਉਹ ਬਖਸ਼ਿਸ਼ਾਂ ਉਹ ਮਹਾਂਪੁਰਸ਼ਾਂ ਦੇ ਕਮਾਈ ਕਰਨ ਕਰਕੇ ਫਿਰ ਆ ਜਾਂਦੀ ਹੈ। ਮੈਂ ਤਾਂ ਇਹ ਜ਼ਿਕਰ ਕੀਤਾ ਤੁਹਾਡੇ ਸ਼ੰਕਾ ਨਾਲ। ਇੰਨਾ ਹੀ ਕਿਹਾ
ਜਿੱਧਰ ਜਾ ਰਹੇ ਹੈ ਇੱਥੇ ਵੀ ਨਰਕ ਤੇ ਉੱਥੇ ਵੀ ਨਰਕ, ਬੇਟਾ ਵਾਪਸ ਮੁੜ ਜਾ। ਤੇ ਸਾਖੀ 'ਚ ਲਫ਼ਜ਼ ਲਿਖੇ ਕਹਿੰਦੇ ਉਹ ਨੌਜਵਾਨ ਵਾਸ਼ਨਾ ਵੀ ਸੀ ਤੇ ਗਲਤ ਜਗ੍ਹਾ ਜਾ ਰਿਹਾ ਸੀ ਸੰਧਿਆ ਵੇਲੇ ਤੋਂ ਬਾਅਦ, ਕਹਿੰਦੇ ਪਾਣੀ ਪਾਣੀ ਚਿਹਰੇ ਤੇ ਮੁੜਕਾ, ਸਰੀਰ ਤੇ ਮੁੜਕਾ, ਪਾਣੀ ਪਾਣੀ ਕਿ ਮੇਰੇ ਰਾਜ ਕਿੱਥੋਂ ਆ ਗਏ। ਕਹਿੰਦੇ ਇੰਨਾ ਕੁ ਪਾਣੀ ਪਾਣੀ ਹੋ ਗਿਆ ਕਿ ਅੰਦਰ ਦੇ ਵਿਕਾਰ ਵੀ ਜਿਹੜਾ ਨਾ ਸਤਸੰਗ ਜੀ ਧੋਤਾ ਗਿਆ, ਵਿਕਾਰ ਨਿਕਲ ਗਿਆ ਮਹਾਂਪੁਰਸ਼ਾਂ ਦੇ ਪ੍ਰਭਾਵ ਨਾਲ ਦਰਸ਼ਨ ਵਾਪਸ ਆ ਗਿਆ ਘਰ। ਤੇ ਅਗਲੇ ਦਿਨ ਲਾਹੌਰ ਤੋਂ ਨਾ ਸ਼ੁਕਰਾਨਾ ਕਰਨ ਆਇਆ ਸਰਗੋਧੇ, ਸ਼ੁਕਰਾਨਾ ਕਰਨ ਆਇਆ ਵੀ ਮਹਾਂਪੁਰਸ਼ੋ ਹੁਣ ਇਹਨੂੰ ਨਹੀਂ ਪਤਾ ਕਿ ਇੱਕ ਰੂਪ ਸਰਗੋਧੇ ਬੈਠਾ ਸੀ, ਦੂਜਾ ਸੂਖਸ਼ਮ ਵਿਚਰ ਰਿਹਾ ਸੀ। ਗੱਜ ਕੇ ਆਖੋ ਸਤਨਾਮ, ਆ ਕੇ ਸ਼ੁਕਰਾਨਾ ਕੀ ਕਰਦਾ? ਕਹਿੰਦਾ ਜੀ ਕੱਲ੍ਹ ਤੁਸੀਂ ਬਚਾ ਲਿਆ, ਵਾਸ਼ਨਾ ਇੰਨੀ ਹੈਵੀ ਹੋ ਗਈ ਸੀ ਕਿ ਕਦਮ ਗਲਤ ਬੰਨੇ ਜਾ ਰਹੇ ਸੀ, ਕੱਲ੍ਹ ਤੁਸੀਂ ਬਚਾ ਲਿਆ, ਇਹ ਤੁਹਾਡੇ ਕੰਮ ਆਉਣ ਵਾਲਾ ਬਚਨ ਜੇ। ਜਿਹੜਾ ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਫਿਰ ਕੀਤਾ ਜਦੋਂ ਆਇਆ ਸ਼ੁਕਰਾਨਾ ਕਰ, ਉਹ ਕੀ ਬਚਨ ਸੀ? ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਕਹਿੰਦੇ ਕਹਿੰਦੇ ਬੱਚਿਆ ਅੱਗੋਂ ਤੇ ਜਦੋਂ ਵੀ ਕੋਈ ਵਾਸ਼ਨਾ ਹੈਵੀ ਹੋਵੇ ਆਪਣੇ ਆਪ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਗਲ 'ਚ ਪੱਲਾ ਪਾ ਕੇ ਉਹ ਝੋਲੀ ਅੱਡ ਲੈਣੀ ਹੈ, ਮੈਥੋਂ ਨਹੀਂ ਬਚਿਆ ਜਾਂਦਾ ਤੂੰ ਬਚਾ ਲੈ। ਬੜੀ ਵੱਡੀ ਯੁਗਤੀ ਅਗਾਂਹ ਕੋਈ ਵਾਸ਼ਨਾ ਹੈਵੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਲੇ ਜਾਓ, ਜਪਜੀ ਸਾਹਿਬ ਦਾ ਪਾਠ ਕਰਕੇ ਅਵਲ ਤੇ ਪਾਠ ਕਰਦੇ ਹੀ ਕਿਰਪਾ ਹੋਣੀ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਜਿਹੜਾ ਅੰਦਰੋਂ ਢਹਿਣਾ ਅੰਦਰੋਂ ਕੀ ਕਰਾਂ, ਕਿੱਥੇ ਜਾਵਾਂ, ਤੇਰੇ ਇਲਾਵਾ ਕੌਣ ਹੈ, ਕਿੱਥੇ ਫਰਿਆਦ ਕਰਾਂ, ਜੇ ਵਾਸ਼ਨਾ ਵੀ ਹੈਵੀ ਹੋਈ ਹੈ ਤੇ ਤੂੰ ਬਚਾ ਲੈ। ਜਦੋਂ ਇੰਜ ਅੰਦਰੋਂ ਕਹਿੰਦੇ ਡਿੱਗ ਕੇ ਅਰਦਾਸ ਹੋ ਜੇ, ਬਾਬਾ ਆਨੰਦ ਸਿੰਘ ਕਹਿੰਦੇ ਪੱਤਾ ਤੋੜਨ ਵਿੱਚ ਦੇਰ ਲੱਗ ਸਕਦੀ, ਤੇਰੀ ਅਰਦਾਸ ਪਹੁੰਚਣ 'ਚ ਦੇਰ ਹੀ ਨਹੀਂ ਲੱਗੇ। ਇਹ ਬਾਬਾ ਜੀ ਦਾ ਬਚਨ ਮਹਾਂਪੁਰਸ਼ ਕਹਿੰਦੇ ਸੀ ਅੱਖ ਝਪਕਣ 'ਚ ਦੇਰੀ ਲੱਗ ਸਕਦੀ, ਜਦੋਂ ਇੰਜ ਬੰਦਾ ਢਹਿੰਦਾ ਨਾ ਵੀ ਪਿਓ ਸਮਝ ਕੇ ਕਿੱਥੇ ਜਾਵਾਂ, ਉਹਨੂੰ ਸਮਾਧ ਦਿੱਤੀ। ਅੰਗੋਂ ਕੋਈ ਵੀ ਹੈਵੀ ਹੋਵੇ ਬੰਦਾ ਆਪਣੇ ਆਪ ਨੂੰ ਹਜ਼ੂਰੀ 'ਚ ਲੈ ਜਾਣਾ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਢਹਿ ਕੇ ਅਰਦਾਸ ਕਰਨੀ। ਢਹਿ ਦਾ ਮਤਲਬ ਇਹ ਨਹੀਂ ਡਿੱਗਣਾ, ਢਹਿ ਦਾ ਮਤਲਬ ਅੰਦਰੋਂ ਢਾਉਣਾ ਆਪਣੇ ਆਪ, ਸਮਝਿਓ। ਨੌਵੀਂ ਦਇਆ, ਕੋਈ ਰੂਹਾਨੀ ਸ਼ਕਤੀ ਵੀ ਆ ਜਾਏ ਤੇ ਇਹਨੂੰ ਚੰਗੇ ਕੰਮ ਲਈ, ਦਇਆ ਲਈ ਵਰਤਣਾ, ਨੁਕਸਾਨ ਲਈ ਨਹੀਂ। ਸੱਤ ਅੱਠ ਮਿੰਟ ਕੋਈ ਉੱਠੇ ਨਾ, ਕਿਉਂਕਿ ਜਿਹੜਾ ਪਹਿਲਾ ਸ਼ਬਦ ਵੀ ਖਤਮ ਕੀਤਾ ਨਾ ਇੱਕ ਭੋਰੀ ਦਰਸ਼ਨ ਦੀਜੇ, ਮੈਂ ਬੜੇ ਧੱਕੇ ਨਾਲ ਖਤਮ ਕੀਤਾ, ਹਨੇਰਾ ਨਾ ਹੋ ਜਾਏ ਪ੍ਰਕਰਨ ਪੂਰਾ ਕਰਦਿਆਂ, ਉਹ ਵੀ ਦਿਲ ਨਹੀਂ ਸੀ ਕਰਦਾ, ਵੀ ਦਿਲ ਕਰਦਾ ਸੀ ਵੀ ਬੇਨਤੀਆਂ ਕਰੀ ਜਾਈਏ। ਅਤੇ ਸੱਤ ਅੱਠ ਮਿੰਟ ਟਿਕਾਓ ਦੇਣਾ, ਇਹ ਜਿਹੜੀ ਨੌਵੀਂ ਦਇਆ ਵੀ ਰੂਹਾਨੀ ਸ਼ਕਤੀ ਕਰਕੇ ਵੀ ਕਿਸੇ 'ਤੇ ਦਇਆ, ਥੋੜ੍ਹੇ ਜਿਹੇ ਹੋਰ ਪ੍ਰਕਰਨ ਮਹਾਰਾਜ ਸੇਵਾ ਲੈਣ, ਇੱਕ ਵਾਰੀ ਪੜ੍ਹਿਓ ਪਿਆਰ ਦੇ ਨਾਲ।
ਐਸਾ ਗੁਰ
ऐसा गुर वड गुरु नानक महाराज मरदानिया बड़ी जल्दी लोड़ है सियालकोट चलिए बोल मरदानिया सत करता बोल मरदानिया नेत्र बंद कीते ते सियालकोट लोड़ सी इत्थे एक फकीर होया हमजा गोस एक मकबरे विच सियालकोट दे एक मकबरे विच 40 दिन दा चलिया रख के बैठा होया फकीर हमजा गोस जरा ध्यान देना इनू चिला लिखा साखी चिला 40 दिन दा चिला कर रहा है एक मकबरे दे हुदरे विच करदा किस वास्ते पिया इस वास्ते करदा पिया कि जिन्ना सियालकोट शहर है यह सारा गर्क करना है जरा वेख लो रूहानी शक्ति हैगी है दया लई नहीं वरती जा रही जिदन तुहानू पता लगेगा भी गुरु नानक इन्ना अमीर सिख अंदर यह भी चीज आ जाए तो उन्हू किथे जोड़िया ये सियालकोट का वाकया है हमजा गौस फकीर ये कई ना पता हो जड़ा चिला है ना ये 40 दाने चावलों के रख दे चिला घड़े दे 40 गिलास पानी दे पाए जाते इनू चिला कहते हैं भी एक चावल का दाना तो एक गिलास पानी रोज पीना बस अंदर चिला रखिया 40 दिन का किस वास्ते कि जिन्ना सियालकोट शहर है इस वास्ते वो चिला रखिया अभ्यास कर रहा है कि सारा सियालकोट शहर गर्क करना है मैं माड़ा जा हिंट दे दिया गर्क क्यों करना है सियालकोट में एक खतरी सी खतरी उन्हें हमजा गोस नू आख्या सी फकीर जी पुत्र चाहिए मैनू पुत्र दियो ते हमजा गोस ने कहा भी पुत्र ता देंगा कमाई है किसी बई जेड़े पहला पुत्र होएगा फिर वो मैनू देना तू मेरा चेला बनाना वो खतरी ने हाँ करती भी जेड़ा मेरा पुत्र होएगा जी मैं तुहाडा चेला बनावांगा जो तो पुत्र हो गया वो दिल ना करे देन आखो सतना वो खतरी दा दिल ना करे देन जो दिल ना करे भी मैं नहीं देना फकीर जी तुहाडा चेला नहीं बनाना गलती एक दी भी मैं पुत्र नहीं देना कहिंदे उन्हें चिला रखता सियालकोट च मैं 40 दिन दे चिले नाल सारे सियालकोट नू गर्क कर दिया कदी गुरु ग्रंथ साहब की बाणी पढ़ोगे कहिंदे तिग सिद्धी तिग करामात एहो जिहियां सिद्धियां आ जाण वह भी तिग ने एहो जिहियां करामातां आ जाण वह भी तिग ने एहो जिहियां रूहानी शक्तियां आ जाण वह भी तिग ने जिहड़ियां दया लई नहीं बुरे लई वरतियां जा रही आखो सतनाम बुरे लई तिग ने गल चो गल आ जाती बाबा हरनाम सिंह जी रामपुर खेड़े वाले वेले भी ना एक तांत्रिक एक करेरुआ नगर है करेरुआ नगर जिथों का जिक्र है उत्थे कहते गए होने महापुरुष ਜਦੋਂ ਬਾਣੀ ਨਾਲ ਜੋੜਿਆ ਉਹ ਤਾਂਤਰਿਕ ਦਾ ਕਿਤੇ ਕੰਮ ਘੱਟ ਗਿਆ, ਹੱਫ ਸਤਨਾ ਵਪਾਰ ਘੱਟ ਗਿਆ। ਹੁਣ ਜਿੱਥੇ ਸੱਚ ਆਉਣਾ ਥੋੜ੍ਹਾ ਝੂਠ ਦਾ ਕੰਮ ਘੱਟਦਾ, ਵਪਾਰ ਘੱਟਦਾ। ਇਹ ਕਰੇਰੂਆ ਨਗਰ ਵਿੱਚ ਕਹਿੰਦੇ ਤਾਂਤਰਿਕ ਸੀ, ਉਹਦੀ ਰੋਟੀ ਪਾਣੀ ਚੱਲਦਾ ਸੀ। ਜਦੋਂ ਇਹ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਗਏ ਤਾਂ ਉਹਦਾ ਕੰਮ ਕਿਤੇ ਘੱਟ ਗਿਆ, ਉਹ ਸੱਚ ਨਾਲ ਬਾਣੀ ਨਾਲ ਜੋੜਨ ਲੱਗ ਪਏ, ਲੋਕਾਂ ਨੂੰ ਸ਼ਾਂਤੀ ਮਿਲਣੀ ਸ਼ੁਰੂ। ਜਦੋਂ ਕਹਿੰਦੇ ਉਹਦਾ ਕੰਮ ਘੱਟ ਗਿਆ ਤੇ ਕਹਿੰਦਾ ਵੀ ਮੈਂ ਹੁਣ ਜਿਹੜੇ ਮੇਰੇ ਕੋਲ ਆਉਂਦੇ ਉਹਨਾਂ ਨੂੰ ਮੈਂ ਬਾਅਦ 'ਚ ਵੇਖਦਾ, ਪਹਿਲੇ ਬਾਬੇ ਨਾਲ ਕਰ ਲਾਂਗਾ। ਜਿਹਨੇ ਮੇਰਾ ਕੰਮ ਘਟਾਇਆ ਨਾ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਕਹਿੰਦੇ ਪਹਿਲੇ ਇਹਨਾਂ ਨਾਲ ਮੈਂ ਨਜਿੱਠ ਲਵਾਂ। ਇਹ ਜ਼ਿਕਰ ਲਿਖਿਆ ਕਹਿੰਦੇ ਉਹ ਤਾਂਤਰਿਕ ਨੇ ਕਰਾਮਾਤਾਂ ਸੀ, ਸਿੱਧੀਆਂ ਸੀ, ਰੂਹਾਨੀ ਸ਼ਕਤੀ ਸੀ, ਤੇ ਕਹਿੰਦੇ ਉਹ ਕਰਾਮਾਤਾਂ ਨਾਲ ਸ਼ਕਤੀਆਂ ਭੇਜੀਆਂ ਨੁਕਸਾਨ ਪਹੁੰਚਾਉਣ ਲਈ। ਧਿਆਨ ਦੇਣਾ, ਬਹੁਤ ਕਮਾਲ ਦਾ ਜ਼ਿਕਰ ਹੈ। ਮੈਂ ਤਾਂ ਆਪ ਜੀ ਅੱਗੇ ਰੱਖ ਰਿਹਾ। ਕਹਿੰਦੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਨਾ ਸਿਮਰਨ 'ਚ ਬੈਠੇ ਅਤੇ ਕੰਬਣੀ ਛਿੜ ਪਈ, ਲੱਤਾਂ ਦਰਦ, ਕੰਬਣੀ ਛਿੜ ਪਈ, ਅੰਦਰ ਘਬਰਾਹਟ ਸ਼ੁਰੂ ਹੋ ਗਈ, ਅੱਖਾਂ ਖੋਲੀਆਂ। ਉਹ ਜਿਹੜੀਆਂ ਤਾਂਤਰਿਕ ਨੇ ਆਪਣੀ ਜੋ ਹੁੰਦੀ ਹੋਣੀ ਤਾਂਤਰਿਕ ਵਿਦਿਆ ਵੀ, ਉਹ ਰਿੱਧੀਆਂ ਹੈਗੀਆਂ, ਸਿੱਧੀਆਂ ਹੈਗੀਆਂ, ਰੂਹਾਨੀ ਸ਼ਕਤੀ ਹੈਗੀ, ਪਰ ਬੁਰੇ ਲਈ ਵਰਤੀ ਜਾ ਰਹੀ। ਜਦੋਂ ਉਹ ਨੇਤਰ ਖੋਲ੍ਹੇ ਤਾਂ ਵੇਖਿਆ ਵੀ ਉਹ ਤਾਂਤਰਿਕ ਦੀਆਂ ਭੇਜੀਆਂ ਸ਼ਕਤੀਆਂ, ਉਹਨਾਂ ਕਰਕੇ ਅੰਦਰ ਹਿਲਜੁਲ ਹੋ ਗਈ। ਮੈਨੂੰ ਪੜ੍ਹ ਕੇ ਬੜਾ ਕੁਝ ਮਿਲਿਆ, ਜੇ ਜਰਾ ਧਿਆਨ ਦੇਣਾ। ਬੈਠੇ ਸਿਮਰਨ ਕਰ ਰਹੇ ਆ, ਕਹਿੰਦੇ ਕੀ ਕਰੀਏ, ਆ ਤਾਂਤਰਿਕ ਦਾ ਕੰਮ ਘੱਟ ਗਿਆ ਤੇ ਗੁੱਸੇ 'ਚ ਆ ਕੇ ਸਾਡੇ 'ਤੇ ਕੰਮ ਕੀਤਾ। ਆਉਂ ਸਿਮਰਨ ਕਰ ਰਹੇ ਸੀ, ਅਭਿਆਸ 'ਚ ਬੈਠੇ ਸੀ, ਸਿਮਰਨ 'ਚ ਬਾਣੀ 'ਚ ਬੈਠੇ ਸੀ, ਅਤੇ ਜਦੋਂ ਸ਼ਕਤੀਆਂ ਤੰਗ ਕਰਨ ਆ ਗਈਆਂ ਤੇ ਕਹਿੰਦੇ ਪਹਿਲੀ ਵਾਰੀ ਮੁੱਖ 'ਚੋਂ ਆਉਂ ਜੁੜ ਕੇ ਭਿੱਜ ਕੇ ਨਿਕਲਿਆ ਵਾਹਿਗੁਰੂ। ਮੁੱਖ 'ਚੋਂ ਵਾਹਿਗੁਰੂ ਨਿਕਲਣ ਦੀ ਦੇਰ ਸੀ, ਸਾਰੀਆਂ ਡਿੱਗ ਪਈਆਂ ਸ਼ਕਤੀਆਂ ਡਿੱਗ ਪਈਆਂ। ਅਤੇ ਜ਼ਿਕਰ ਲਿਖਿਆ ਕਹਿੰਦੇ ਅਭਿਆਸ 'ਚ ਬੈਠੇ ਬੈਠੇ ਜਦੋਂ ਮਹਾਂਪੁਰਸ਼ਾਂ ਨੇ ਦੂਜੀ ਵਾਰੀ ਕਿਹਾ ਨਾ ਭਿੱਜ ਕੇ ਵਾਹਿਗੁਰੂ, ਅਤੇ ਜਦੋਂ ਦੂਜੀ ਵਾਰੀ ਵਾਹਿਗੁਰੂ ਭਿੱਜ ਕੇ ਕਿਹਾ ਤੇ ਇੰਝ ਹੋ ਗਿਆ ਵੀ ਉਹਨਾਂ ਸ਼ਕਤੀਆਂ ਨੂੰ ਰੱਸੇ ਪੈ ਕੇ ਤੇ ਕੋਈ ਪਿੱਛੇ ਨੂੰ ਖਿੱਚਦਾ ਪਿਆ, ਵੀ ਹੁਣ ਪਿੱਛੇ ਨੂੰ ਖਿੱਚ ਰਿਹਾ, ਵਾਹਿਗੁਰੂ ਸ਼ਬਦ ਆ ਗਿਆ ਗਾਇ ਕੇ ਆਖੋ ਸਤਨਾਮ। ਅਤੇ ਲਿਖਿਆ ਜਦੋਂ ਤੀਜੀ ਵਾਰੀ ਭਿੱਜ ਕੇ ਕਿਹਾ ਵਾਹਿਗੁਰੂ, ਸਾਰੀਆਂ ਸ਼ਕਤੀਆਂ ਹੱਥ ਜੋੜ ਕੇ ਡਿੱਗ ਪਈਆਂ, ਜੀ ਸਾਨੂੰ ਬਖਸ਼ ਲਓ। ਬਾਬਾ ਜੀ ਕਹਿੰਦੇ ਜਿੱਥੋਂ ਆਈਆਂ ਉੱਥੇ ਚੱਲ ਜਾਓ, ਤਾਂਤਰਿਕ ਚੱਲ ਗਈਆਂ ਵਾਪਸ। ਧਿਆਨ ਦੇਣਾ, ਉਹ ਤਾਂਤਰਿਕ ਕਿਉਂ ਵਕਫਾ ਥੋੜ੍ਹਾ ਹੀ ਸੀ ਕਹਿੰਦੇ ਇਲਾਕੇ ਦਾ, ਇੱਕ ਘੰਟੇ ਬਾਅਦ ਉਹ ਤਾਂਤਰਿਕ ਆ ਗਿਆ ਮੁਆਫ਼ੀ ਮੰਗਣ। ਕਹਿੰਦਾ ਜੀ ਮੈਨੂੰ ਮਾਫ਼ੀ ਦੇ ਦਿਓ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜਾ ਜਾਪ ਕਰਦੇ ਹੋ ਉਹਦੇ 'ਚ ਇੰਨੀ ਤਾਕਤ ਹੈ ਕਿ ਮੇਰੀ ਸਾਰੀ ਤਾਂਤਰਿਕ ਤੁਹਾਡੇ 3 ਵਾਰੀ ਵਾਹਿਗੁਰੂ ਕਹਿਣ ਨਾਲ ਫਸੇ। ਇਹਨੂੰ ਹੁਣ ਤੁਸੀਂ ਯਕੀਨ ਕਰੋ ਜਾਂ ਨਾ ਕਰੋ, ਜੋ ਜ਼ਿਕਰ ਲਿਖਿਆ ਮੈਂ ਪੜ੍ਹ ਰਿਹਾ। ਕਹਿੰਦੇ ਜਦੋਂ ਦੂਜੀ ਵਾਰੀ ਵਾਹਿਗੁਰੂ ਕਿਹਾ ਸੀ ਤੇ ਜਿਵੇਂ ਕੋਈ ਰੱਸੇ ਬੰਨ ਕੇ ਪਿੱਛੇ ਨੂੰ ਖਿੱਚਦਾ ਨਾ, ਕਹਿੰਦੇ ਉਸ ਵੇਲੇ ਮਿੱਟੀ ਦੇ ਉੱਤੇ ਸਾਧ ਸੰਗਤ ਜੀ, ਮਿੱਟੀ 'ਤੇ ਨਾ ਉਹਨਾਂ ਦੇ ਪਿੱਛੇ ਖਿੱਚਣ ਦੇ ਨਿਸ਼ਾਨ ਵੀ ਪਏ ਹੋਏ, ਇੱਥੋਂ ਤੱਕ ਲੱਗੇ ਉਹ ਨਿਸ਼ਾਨ ਵੀ ਤਾਂਤਰਿਕ ਨੇ ਦੇਖੇ। ਉਹਨੇ ਜਦੋਂ ਆਖਿਆ ਜੀ ਮੈਨੂੰ ਬਖਸ਼ ਲਓ, ਮੈਨੂੰ ਨਹੀਂ ਪਤਾ ਵੀ ਜੋ ਤੁਸੀਂ ਜਪਦੇ ਹੋ 3 ਵਾਰੀ ਬੋਲਿਆ ਸਭ ਕੁਝ ਹੀ ਨਿੱਲ ਹੋ ਗਿਆ ਮੇਰਾ। ਅਤੇ ਸਾਖੀ 'ਚ ਲਿਖੇ ਕਿ ਉਹ ਤਾਂਤਰਿਕ ਨੇ ਉਸ ਵੇਲੇ ਕੀ ਆਖਿਆ, ਮੈਂ ਅੱਜ ਤੁਹਾਡੇ ਨਾਲ ਬਚਨ ਕਰਦਾ, ਅੱਜ ਤੋਂ ਬਾਅਦ ਮੈਂ ਕਿਸੇ ਸਿੱਖ ਸੰਤ ਨੂੰ ਤੰਗ ਨਹੀਂ ਕਰਾਂ, ਸਿੱਖ ਸੰਤ ਨੂੰ ਆਖੋ ਸਤਨਾਮ। ਤਾਂਤਰਿਕ ਕਹਿੰਦਾ ਮੈਂ ਸਿਰਫ ਤੁਹਾਨੂੰ ਇਹ ਬੇਨਤੀ ਕਰ ਰਿਹਾ, ਨੌਵੀਂ ਦਇਆ ਰੂਹਾਨੀ ਸ਼ਕਤੀ ਕਰਕੇ ਉਹ ਤਾਂਤਰਿਕ ਕੋਲ ਸ਼ਕਤੀ ਹੈਗੀ, ਉਸ ਸ਼ਕਤੀ ਨੂੰ ਕਿਸੇ ਦੇ ਨੁਕਸਾਨ ਲਈ ਧਿਆਨ ਰੱਖਣਾ। ਆਖੋ ਸਤਨਾਮ। ਅਖੀਰ ਤੇ ਆਪਾਂ ਆਪਣੇ ਧਿਆਨ ਥੋੜਾ ਜਾਵਾਂਗੇ। ਜਦੋਂ ਇੰਨੇ ਲਫ਼ਜ਼ ਕਹੇ ਨਾ ਤਾਂਤਰਿਕ ਨੇ, ਕਹਿੰਦਾ ਜੀ ਮੈਂ ਅੱਜ ਤੋਂ ਬਾਅਦ ਤੁਹਾਡੇ ਨਾਲ ਵਚਨ ਕਰਦਾ ਕਿ ਮੈਂ ਇਸ ਰੂਹਾਨੀ ਸ਼ਕਤੀ ਨੂੰ, ਇਹਨਾਂ ਸ਼ਕਤੀਆਂ ਨੂੰ ਕਿਸੇ ਸਿੱਖ ਸੰਤ ਲਈ ਨਹੀਂ ਵਰਤਾਂਗਾ। ਤੇ ਮਹਾਂਪੁਰਸ਼ ਵੀਰ ਰਸ ਚ ਆ ਗਏ, ਕਹਿਣ ਲੱਗੇ ਆ ਨਾ ਕਹਿ, ਜੇ ਅੱਜ ਆਇਆ ਆ ਨਾ ਕਹਿ, ਕਿਸੇ ਸਿੱਖ ਸੰਤ ਲਈ ਨਹੀਂ ਵਰਤਾਂਗਾ। ਜੇ ਅੱਜ ਆਇਆ ਤੇ ਇੱਕ ਪੌੜੀ ਹੋਰ ਚੜ ਜਾ, ਐ ਕਹਿ ਅੱਜ ਤੋਂ ਬਾਅਦ ਕਿਸੇ ਸ਼ਕਤੀ ਨੂੰ ਕਿਸੇ ਦੇ ਮਾੜੇ ਲਈ ਨਹੀਂ ਵਰਤਾਂਗਾ। ਅੱਜ ਕੀ ਆਖੋ ਸਤਨਾ। ਜੇ ਕੁਝ ਪਾਉਣਾ ਚਾਹੁੰਦਾ, ਜੇ ਕਿਤੇ ਪਹੁੰਚਣਾ ਚਾਹੁੰਦਾ, ਜੇ ਨਹੀਂ ਤੇ ਫਿਰ ਧਿਕ ਸਿੱਧੀ ਧਿਕ ਕਰਾਂ ਮਾਤ। ਨਾਨਕ ਸਾਹ ਕਰਾਂ ਮਾਤ ਹੈ, ਅਚਿੰਤ ਕਰੇ ਜਿਸ ਦਾਤ। ਗੱਜ ਕੇ ਆਖੋ ਸਤਨਾਮ। ਜਿੰਨੀ ਸੰਗਤ ਬੈਠੀ ਹੋ, ਤੁਸੀਂ ਬਾਜ਼ਾਰ ਚੋਂ ਤੋਤਾ ਲੈ ਆਓ ਤੇ ਤੋਤੇ ਨੂੰ ਯਤਨ ਕਰਕੇ ਕਿਤੇ ਵਾਹਿਗੁਰੂ ਸਿਖਾ ਦਿਓ, ਹੋ ਜਾਏਗਾ ਪਾਰ ਉਤਾਰ। ਉਹਦਾ ਕਿਉਂ ਗਿਆ? ਗਨਕਾ ਪਾਪਣ ਹੋਏ ਗਈ, ਪਾਪਾਂ ਦਾ ਗੱਲ ਹਾਰ ਪਰੋਤਾ। ਮਹਾਂਪੁਰਸ਼ ਚਾਨ ਚੱਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ। ਰਾਮ ਨਾਮ ਉਪਦੇਸ਼ਿਆ, ਖੇਲ ਗਿਆ ਦੇ ਵਣਜ ਸੋਤ। ਇਹਨੂੰ ਧਿਆਨ ਨਾ ਪੜੋ ਬਸ, ਖੇਲ ਗਿਆ ਦੇ ਵਣਜ। ਅਸੀਂ ਤੋਤਾ ਲੈ ਆਈਏ, ਉਹਨੂੰ ਜਪਾਈਏ, ਕੋਈ ਪਤਾ ਨਹੀਂ ਪਾਰ ਉਤਾਰਾ ਹੋਵੇ ਕਿ ਨਾ ਹੋਵੇ। ਉਹਦਾ ਕਿਉਂ ਹੋ ਗਿਆ? ਇੱਕ ਤੋਤੇ ਨੂੰ ਰਾਮ ਰਾਮ ਜਪਾਇਆ ਕਿਉਂ ਹੋ ਗਿਆ? ਜਿਹੜੀ ਮਹਾਂਪੁਰਸ਼ਾਂ ਕੋਲ ਰੂਹਾਨੀ ਕਮਾਈ ਸੀ ਨਾ, ਬਖਸ਼ੇ ਸੀ, ਉਹਦੇ ਵਿੱਚੋਂ ਦਇਆ ਕਰ ਦਿੱਤੀ। ਨਿਰਾ ਤੋਤਾ ਨਹੀਂ ਕਿਹਾ ਇਹਨੂੰ ਰਾਮ ਰਾਮ ਜਪਾਇਆ ਕਰ, ਨਾਲ ਅੰਦਰੋਂ ਰੂਹਾਨੀ ਸ਼ਕਤੀ ਦੀ ਅਰਦਾਸ ਕਰਤੀ ਨਿਰੰਕਾਰ, ਅਸੀਂ ਆਪਣੀ ਕਮਾਈ ਚੋਂ ਭਾਵੇਂ ਥੋੜੀ ਕਮਾਈ ਲੈ ਲਈ, ਇਹਦੀ ਵਿੱਧ ਬਣਾ ਦੀ ਪਾਰ ਉਤਾਰਨ। ਉਹ ਬਚਨ ਨੇ ਕੰਮ ਕਰ ਬਚਨ ਨੇ, ਜਿਹੜੀ ਉਹਨਾਂ ਕੋਲ ਰੂਹਾਨੀ ਸ਼ਕਤੀ ਉਹਦੇ ਚੋਂ ਅਰਦਾਸ ਨਾਲ। ਗੱਜ ਕੇ ਆਖੋ ਸਤਨਾਮ। ਆ ਸਿਆਲਕੋਟ ਦਾ ਜ਼ਿਕਰ, ਗੁਰੂ ਨਾਨਕ ਮਹਾਰਾਜ ਚਲੇ ਗਏ ਤੇ ਉਹ ਕਿਸੇ ਖੱਤਰੀ ਨੇ ਕਿਹਾ ਮੁੰਡਾ ਦਿਆਂਗਾ, ਦਿੱਤਾ ਨਾ, ਉਹਨੇ ਚੇਲਾ ਰੱਖ ਲਿਆ। ਮੇਰੇ ਕੋਲ ਇਹੋ ਜਿਹੇ ਜਾਪ ਨੇ ਕਿ ਮੈਂ ਸਾਰਾ ਸਿਆਲਕੋਟ ਗਰਵ ਕਰ ਦਿਆਂਗਾ 40 ਦਿਨ ਦਾ। ਤੁਹਾਡਾ ਗੁਰੂ ਨਾਨਕ ਵੇਖੋ ਕਿੰਨੀ ਗਰੀਬੀ। ਕਹਿੰਦੇ ਉਹ ਮਕਬਰੇ ਦੇ ਗੇਟ ਤੇ ਗਏ ਤੇ ਚੇਲੇ ਖੜੇ ਸੀ ਹਮਜਾ ਗੋਸ ਦੇ, ਉਹਨਾਂ ਰੋਕ ਲਿਆ। ਉਹਨਾਂ ਨੂੰ ਕੀ ਪਤਾ ਗੁਰੂ ਨਾਨਕ ਵੀ ਅਸੀਂ ਮਿਲਣਾ ਹੈ ਹਮਜਾ ਗੋਸ ਨੂੰ। ਅੱਗੋਂ ਚੇਲੇ ਕੀ ਕਹਿੰਦੇ? ਜੀ ਉਹਨਾਂ ਨੇ ਪ੍ਰਣ ਕੀਤਾ। ਕੀ ਪ੍ਰਣ ਕੀਤਾ? ਕਿ ਪਹਿਲਾ ਪ੍ਰਣ ਤੇ ਕੀਤਾ ਚੇਲਾ ਰੱਖਿਆ। ਅੱਛਾ, ਦੂਜਾ ਪ੍ਰਣ ਕੀਤਾ 40 ਦਾਣੇ ਚੌਲਾਂ ਦੇ ਤੇ 40 ਗਲਾਸ ਪਾਣੀ, ਰੋਜ਼ ਇੱਕ ਦਾਣਾ ਚੌਲਾਂ ਦਾ ਤੇ ਗਲਾਸ ਪਾਣੀ। ਤੇ ਤੀਸਰਾ ਉਹਨਾਂ ਨੇ ਪ੍ਰਣ ਕੀਤਾ ਕਿ ਮੈਂ ਤਦ ਤੱਕ ਕਿਸੇ ਪ੍ਰਾਣੀ ਦੇ ਦਰਸ਼ਨ ਨਹੀਂ ਕਰਨੇ 40 ਦਿਨ ਚ ਜਦ ਤੱਕ ਸਿਆਲਕੋਟ ਗਰਕ ਨਾ ਹੋ ਜਾਵੇ। ਅਸੀਂ ਤੁਹਾਨੂੰ ਅੰਦਰ ਨਹੀਂ ਜਾਣਦੇ ਸਰ। ਮਹਾਰਾਜ ਕਹਿੰਦੇ ਚੌਥਾ ਪ੍ਰਣ ਵੀ ਦੱਸ ਦਿਓ। ਗੱਲ ਕੀ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਕਹਿੰਦੇ ਚੌਥਾ ਪ੍ਰਣ ਵੀ ਦੱਸ ਦਿਓ ਹਮਜਾ ਗੋਸ ਦਾ। ਕਹਿੰਦੇ ਜੀ ਉਹਨੇ ਚੌਥਾ ਪ੍ਰਣ ਕੀਤਾ ਕਿ ਮੈਂ ਤਦ ਤੱਕ ਸੂਰਜ ਦੀ ਰੋਸ਼ਨੀ ਦੇ ਦਰਸ਼ਨ ਨਹੀਂ ਕਰਨੇ ਜਦ ਤੱਕ ਸਿਆਲਕੋਟ ਨੂੰ ਗਰਕ ਨਾ ਕਰ ਲਵਾਂ। ਸੰਗਤ ਵੇਖੋ, ਰੂਹਾਨੀ ਸ਼ਕਤੀ ਹੈਗੀ ਹੈ ਪਰ ਗੁਰੂ ਨਾਨਕ ਦੀ ਉਹ ਸੋਝੀ ਨਹੀਂ। ਇਹਨੂੰ ਵੀ ਜੇ ਕਿਤੇ ਵਰਤਣਾ ਪਿਆ ਤੇ ਦਇਆ ਲਈ ਵਰਤੀ, ਜੋੜਨ ਲਈ, ਟੁੱਟੇ 'ਤੇ ਕਿਰਪਾ ਕਰਨ ਲਈ, ਬਖਸ਼ਿਸ਼ ਲਈ। ਹੁਣ ਅੱਜ ਗੱਲਾਂ ਪਿਆਰ ਦੀਆਂ ਨੇ ਤੇ ਜੇ ਕਿਸੇ ਨੂੰ ਨਾ ਚੰਗੀ ਲਵੇ ਛੱਡ ਦੇਣਾ। ਕਿਸੇ ਨੇ ਬਾਬਾ ਆਨੰਦ ਸਿੰਘ ਜੀ ਦੀ ਫੋਟੋ ਖਿੱਚ ਲਈ, ਹੁਣ ਉਦੋਂ ਕੈਮਰੇ ਕੁਮਰੇ ਬਹੁਤ ਘੱਟ ਸੀ। ਬਾਬਾ ਜੀ ਨੇ ਤਾੜਨਾ ਕੀਤੀ, ਕਿਉਂ ਖਿੱਚੀ? ਜਿਹੜੀ ਬਾਬਾ ਜੀ ਦਾ ਸਰੂਪ ਨਾ ਅਸਲੀ ਆਉਂ ਬੈਠੇ ਦਾ, ਉਹ ਕਿਸੇ ਖਿੱਚ ਲਿਆ। ਤੇ ਬਾਬਾ ਜੀ ਮਾਫੀ ਖਿੱਚੀ, ਚਲੋ 60 ਫੋਟੋਆਂ ਲਿਖੀਆਂ, ਇੰਨੇ ਕੁ ਸਹਿਜ ਦੀਆਂ ਨਾ, ਉਹ 60 ਫੋਟੋਆਂ ਬਣਾ ਕੇ ਲੈ ਆਇਆ ਵੀ ਮੈਨੂੰ ਬੜੀ ਖੁਸ਼ੀ ਮਿਲੇਗੀ। ਉਹ 60 ਫੋਟੋਆਂ ਇੰਨੇ ਕੁ ਸਹਿਜ ਦੀਆਂ ਜਦੋਂ ਬਾਬਾ ਆਨੰਦ ਸਿੰਘ ਦੀਆਂ ਉਹਨਾਂ ਦੇ ਅੱਗੇ ਰੱਖੀਆਂ, ਬਾਬਾ ਜੀ ਵੇਖੋ ਮੈਂ ਤੁਹਾਡੀਆਂ ਫੋਟੋਆਂ ਬਣਾ ਕੇ ਲਿਆਇਆ। ਬਾਬਾ ਜੀ ਜਦੋਂ ਆਪਣੀ ਫੋਟੋ ਵੇਖੀ, ਕਿੰਨੀਆਂ ਲਈ? 60 ਲਿਆਇਆ। ਬਾਬਾ ਜੀ ਨੇ ਸੇਵਾਦਾਰ ਨੂੰ ਆਖਿਆ ਇਹਨੂੰ ਪਾਣੀ ਦੇ ਟੱਪ 'ਚ ਸੁੱਟ ਦੇ। ਟੱਪ ਸੀ ਪਾਣੀ ਦਾ ਕੋਲ, ਬਾਬਾ ਕਹਿੰਦੇ ਸੁੱਟ ਦੇ। ਉਹ ਪਾਣੀ ਦੇ ਟੱਪ 'ਚ ਸੁੱਟੀਆਂ ਅਤੇ ਬਾਬਾ ਜੀ ਜਦੋਂ ਸਿਮਰਨ 'ਚ ਬੈਠੇ, ਕੋਈ ਇੱਕ ਚੁੱਕ ਲੈ ਗਿਆ, ਕੋਈ ਦੋ ਲੈ ਗਿਆ, ਕੋਈ ਇਸ ਤਰ੍ਹਾਂ ਲੈ ਗਏ, ਕੋਈ ਗਿੱਲੀਆਂ, ਕੋਈ ਕਿਵੇਂ, ਕਿਸੇ ਕਹਿਤਾ ਕਿ ਬਾਬਾ ਜੀ ਜੇ ਖਿੱਚੀਆਂ ਸੀ ਤਾਂ ਫਿਰ ਕੀ ਹੋ ਗਿਆ? ਬਾਬਾ ਜੀ ਕਹਿੰਦੇ ਕਿਉਂ ਖਿੱਚੀਆਂ? ਕਹਿੰਦੇ ਜੀ ਇਸ ਕਰਕੇ ਖਿੱਚੀਆਂ ਵੀ ਚਲੋ ਕੋਈ ਘਰ 'ਚ ਲਾਏਗਾ, ਘਰ ਵਿੱਚ ਫੋਟੋ ਲਾਏਗਾ ਤੁਹਾਡੀ। ਹੁਣ ਗੱਲ ਬੜੀ ਪਿਆਰ ਵਾਲੀ, ਜੇ ਚੰਗੀ ਨਾ ਲੱਗੇ ਛੱਡ ਦੇਣੀ, ਕਿਤੇ ਲੈ ਮਹਾਂਪੁਰਸ਼ ਕਰ ਦਿੰਦੇ ਆ। ਬਾਬਾ ਜੀ ਕਹਿੰਦੇ ਭੋਲਿਆ, ਜੇ ਕੋਈ ਘਰ ਫਿਰ ਪਿਆਰ ਨਾਲ ਲਾਏਗਾ ਤੇ ਜੇ ਉਸ ਵੇਲੇ ਤਕਲੀਫ ਬਣ ਗਈ ਸਾਨੂੰ ਪਹੁੰਚਣਾ ਪਏ। ਜੇ ਕਿਸੇ ਆਸਣ ਲਾ ਤਾ, ਕਈ ਆਸਣ ਲਾ ਲੈਂਦੇ, ਹੁਣ ਇਹਨੂੰ ਪਿਆਰ ਵਾਲੇ ਸਮਝ ਸਕਦੇ, ਕੱਟੜਤਾ ਤਾਂ ਨਹੀਂ ਸਮਝ ਸਕਦੇ, ਜਗ੍ਹਾ ਬਣਾਈ ਸਾਈ। ਬਾਬਾ ਜੀ ਕਹਿੰਦੇ ਜੇ ਕਿਸੇ ਨੇ ਪਿਆਰ ਨਾਲ ਲਾ ਤੀ ਫਿਰ ਪਹੁੰਚਣਾ ਪਏਗਾ, ਫਿਰ ਬੋੜਨਾ ਪਏਗਾ। ਅਸੀਂ ਤੇ ਅਜੇ ਗੁਰੂ ਨਾਨਕ ਦੇ ਘਰ ਦੇ ਸਿੱਖ ਵੀ ਨਹੀਂ ਬਣੇ, ਟੋਇਆ ਪੁੱਟ ਕੇ ਬੈਠਨੇ ਹੋ, ਸਾਨੂੰ ਸਿੱਖ ਬਣਾਏ। ਸਿਰ ਪਿਆਰ ਨਾਲ ਸਮਝ ਲੈਣਾ ਗੱਲ। ਪ੍ਰੀਤ ਵਾਲੀ ਵਾਰ, ਅੱਤ ਦੀ ਕਮਾਈ ਅਭੇਦਤਾ ਹੋ ਜਾਏ ਤੇ ਫਿਰ ਉਹ ਪਹੁੰਚਦੇ ਵਰਤ ਸਕਦੇ ਆ, ਉਹ ਸ਼ਕਤੀ ਰੋਹਾਨੀ ਕੰਮ ਕਰਦੀ ਵਰਤਦੀ। ਹੁਣ ਇਹਦੀਆਂ ਦਲੀਲਾਂ ਬੜੀਆਂ, ਪਰ ਚਲੋ ਪ੍ਰੇਮ ਵਾਲੀਆਂ ਫਿਰ ਦੂਜੇ ਬੰਨੇ ਨਾਲ ਚੱਲ ਜਾਣ। ਗੁਰੂ ਨਾਨਕ ਮਹਾਰਾਜ ਕਹਿੰਦੇ ਵੀ ਚੌਥਾ ਪੁਰਾਣ ਵੀ ਦੱਸ ਦਿਓ। ਉਹ ਚੇਲੇ ਕਹਿੰਦੇ, ਹਮਜਾ ਗੋਸ ਦੇ ਕਹਿੰਦੇ, ਚੌਥਾ ਪ੍ਰਣ ਕੀਤਾ, ਸੂਰਜ ਦੀ ਰੋਸ਼ਨੀ ਵੀ ਮੱਥੇ ਨਹੀਂ ਲੱਗਣ ਦੇਣੀ ਜਦ ਤੱਕ ਸਿਆਲਕੋਟ ਗਰਕ ਨਹੀਂ ਕਰ ਲਿਆ। ਇਹ ਬੇਰੀ ਹੈ ਜੀ, ਬੇਰੀ ਉੱਥੇ ਲਿਖਿਆ ਸਾਖੀ 'ਚ। ਮਹਾਰਾਜ ਬੇਰੀ 'ਤੇ ਵਾਪਸ ਆ ਗਏ, ਉਹ ਮਕਬਰੇ ਦੇ ਕੋਲ ਬੇਰੀ ਵਾਪਸ ਆ ਗਏ ਅਤੇ ਕਹਿੰਦੇ ਮਰਦਾਨਿਆਂ ਛੇੜ ਰਵਾ ਕਰ ਕੀਰਤਨ। ਕਹਿੰਦੇ ਜਦੋਂ ਕੀਰਤਨ ਆਰੰਭ ਹੋਇਆ, ਦੁਪਹਿਰ ਦੀ ਕੜਕਦੀ ਧੁੱਪ ਅਤੇ ਇਤਿਹਾਸ ਪੜ੍ਹਿਓ, ਕਹਿੰਦੇ ਉਹ ਜਿਹੜਾ ਮਕਬਰਾ ਸੀ ਨਾ, ਜਿਵੇਂ ਖਰਬੂਜੇ ਦੀਆਂ ਫਾੜੀਆਂ ਆਪਾਂ ਕਈ ਵਾਰੀ ਕੱਟਦੇ ਹਾਂ ਨਾ, ਕਹਿੰਦੇ ਇਸ ਤਰ੍ਹਾਂ ਮਕਬਰੇ ਦੀਆਂ ਖਰਬੂਜੇ ਦੀਆਂ ਫਾੜੀਆਂ ਵਾਂਗ ਨਾ ਖਿਲਰ ਗਿਆ। ਹੁਣ ਜਦੋਂ ਮਕਬਰਾ ਆਉਂ ਫਾੜੀਆਂ ਵਾਂਗ ਆਉਂ ਤਰੇੜਾਂ ਆ ਗਈਆਂ, ਖਿਲਰ ਗਿਆ, ਉਹ ਤੇਜ਼ ਧੁੱਪ ਸੀ ਅੰਦਰ ਪਈ, ਅੰਦਰੋਂ ਕਹਿੰਦਾ ਸੂਰਜ ਕਿੱਥੋਂ ਆ ਗਿਆ, ਰੋਸ਼ਨੀ ਕਿੱਥੋਂ ਆ ਗਈ? ਛੇਲੇ ਕਹਿੰਦੇ ਜੀ ਉੱਥੇ ਮਕਬਰਾ ਖਰਬੂਜੇ ਵਾਂਗ ਸਾਰਾ ਹੀ ਫਟ ਗਿਆ। ਕਹਿੰਦਾ ਸਿਆਲਕੋਟ ਗਰਕ ਹੋ ਗਿਆ? ਕਹਿੰਦੇ ਜੀ ਉਹ ਤਾਂ ਉੱਥੇ ਦਾ ਉੱਥੇ ਹੀ ਹੈ, ਉਹ ਤਾਂ ਉੱਥੇ ਦਾ ਉੱਥੇ ਹੀ ਹੈ। ਮੈਂ ਤਾਂ ਪ੍ਰਣ ਕੀਤਾ ਸੀ ਸੂਰਜ ਦੀ ਰੋਸ਼ਨੀ ਦੇ ਮੱਥੇ ਨਹੀਂ ਲੱਗਣਾ, ਮੇਰਾ ਤਾਂ ਪ੍ਰਣ ਟੁੱਟ ਗਿਆ। ਉਹਨਾਂ ਦੱਸਿਆ ਜੀ ਕੋਈ ਗੁਰੂ ਨਾਨਕ ਆਇਆ, ਅਸੀਂ ਮਿਲਣ ਨਹੀਂ ਦਿੱਤਾ ਵੀ ਤੁਸੀਂ ਮੱਥੇ, ਤੁਸੀਂ ਕਿਹਾ ਪ੍ਰਾਣੀ ਦੇ ਮੱਥੇ ਨਹੀਂ ਲੱਗਣਾ ਸੂਰਜ। ਉਹ ਕੀਰਤਨ ਕਰਨ ਲੱਗ ਪਏ ਤੇ ਇੱਧਰ ਮਕਬਰਾ ਕੁਝ ਸਮਝ ਗਿਆ। ਕਹਿੰਦੇ ਜਦੋਂ ਉੱਠ ਕੇ ਗੁਰੂ ਨਾਨਕ ਸਾਹਿਬ ਕੋਲ ਆਇਆ, ਗੁਰੂ ਨਾਨਕ ਸਾਹਿਬ ਕਹਿੰਦੇ ਹਮਜਾ ਗੋਸ, ਜੇ ਕੋਈ ਰੂਹਾਨੀ ਸ਼ਕਤੀ ਮਿਲੀ ਹੈ, ਕੋਈ ਤਾਕਤ ਮਿਲੀ ਹੈ, ਆਪਣੀ ਤਾਕਤ ਨੂੰ ਰੂਹਾਨੀ ਸ਼ਕਤੀ ਨੂੰ ਇਸ ਕਰਕੇ ਵਰਤਣਾ ਕਿ ਮੈਂ ਸਿਆਲਕੋਟ ਸ਼ਹਿਰ ਗਰਕ ਕਰਨਾ, ਆਪਣੀ ਰੂਹਾਨੀ ਸ਼ਕਤੀ ਨੂੰ ਦਇਆ ਲਈ ਵਰਤੀਦਾ, ਕਿਸੇ ਨੂੰ ਗਰਕ ਕਰਨ ਲਈ ਨਹੀਂ। ਆਖੋ ਸਤਨਾਮ, ਥੋੜੀ ਸਿੱਖਿਆ ਲੈ ਲੈਣੀ। ਕਈ ਵਾਰੀ ਕਿਸੇ ਦੇ ਗੁੱਸਾ ਚੜ੍ਹੇ ਤੇ ਆਪਾਂ ਵੀ ਕਹਿੰਦੇ ਹਾਂ ਦੋ ਪਾਠ ਸੁਮਨੀ ਸਾਹਿਬ ਕਰਨੇ, ਬਾਬਾ ਜੀ ਇਹ ਬਰਦਾਸ਼ਤ ਨਹੀਂ, ਜਾਣਾ ਕਰਿਓ। ਆਖੋ ਸਤਨਾਮ। ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਕਈ ਵਾਰੀ ਹੋ ਜਾਂਦੇ, ਮੈਂ ਇੰਨੇ ਪਾਠ ਕਰਾਂਗਾ ਮਹਾਰਾਜ ਇਹਨੂੰ ਰੁਲਦਾ ਵੇਖਾਂ, ਨਾ 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 ਤੇਰੇ ਭਾਣੇ ਸਰਬੱਤਾ ਪਾ। ਇੱਕ ਮਿੰਟ ਦੀ ਸਾਖੀ ਜੀ, ਗੁਰੂ ਨਾਨਕ ਮਹਾਰਾਜ ਕਹਿੰਦੇ ਆਪਣੀ ਜੇ ਆ ਗਈ ਕੋਈ ਚੀਜ਼, ਬਖਸ਼ਿਸ਼ ਹੋ ਗਈ ਤੇ ਉਹਨੂੰ ਦਇਆ ਲਈ ਵਰਤੀ ਦਾ,
ਨੁਕਸਾਨ ਲਈ ਨਹੀਂ। ਮਹਾਰਾਜ ਨੂੰ ਤਾਂ ਪਤਾ ਸੀ, ਮਹਾਰਾਜ ਕਹਿੰਦੇ ਕਿਉਂ ਸਿਆਲਕੋਟ ਨੂੰ ਗਰਵ ਕਰਦੇ? ਕਹਿੰਦਾ ਜੀ ਇੱਕ ਖੱਤਰੀ ਨੇ ਮੈਨੂੰ ਕਿਹਾ ਸੀ ਪੁੱਤਰ ਦੇਵਾਂਗੇ, ਪੁੱਤਰ ਹੋਇਆ ਉਹਨੇ ਦਿੱਤਾ ਨਹੀਂ, ਅਤੇ ਮੈਂ ਅਤੇ ਮਹਾਰਾਜ ਕਹਿੰਦੇ ਕਸੂਰ ਇੱਕ ਖੱਤਰੀ ਦਾ ਅਤੇ ਸਜ਼ਾ ਸਾਰੇ ਸ਼ਹਿਰ ਨੂੰ। ਕਹਿੰਦਾ ਸੀ ਇਸ ਸ਼ਹਿਰ ਵਿੱਚ ਚੰਗਾ ਬੰਦਾ ਗੁਰੂ ਨਾਨਕ ਮਹਾਰਾਜ ਹੈ ਹੀ ਕੋਈ, ਇਹ ਸ਼ਹਿਰ ਵਿੱਚ ਕੋਈ ਚੰਗਾ ਬੰਦਾ ਨਹੀਂ ਹੈਗਾ, ਸਭ ਖੋਟੇ ਹੈ, ਸਭ ਮਾੜੇ ਹੈ। ਗੁਰੂ ਨਾਨਕ ਕਹਿੰਦੇ ਆਪਾਂ ਮੰਨਦੇ ਹੀ ਨਹੀਂ, ਚੰਗੇ ਵੀ ਹੁੰਦੇ ਹੈ ਮੰਦੇ ਵੀ ਹੁੰਦੇ। ਕਹਿੰਦਾ ਜੀ ਫਿਰ ਦਿਖਾਓ ਮਰਦਾਨਿਆਂ, ਉੱਠ ਬਈ ਚੱਲ ਇਹਨੂੰ ਦਿਖਾਈਏ, ਇਹ ਸਾਖੀ ਇੱਥੇ ਜੇ ਐ ਲੈ ਮਰਦਾਨਿਆਂ, ਸਿਆਲਕੋਟ ਚੋਂ ਟਕੇ ਦਾ ਸੱਚ ਅਤੇ ਟਕੇ ਦਾ ਝੂਠ ਖਰੀਦ ਕੇ ਲਿਆ, ਟਕੇ ਦਾ ਸੱਚ ਟਕੇ ਦਾ ਝੂਠ ਜਾ ਖਰੀਦ ਕੇ ਲਿਆ। ਉਹ ਮਰਦਾਨਾ ਇੱਕ ਕੋਲ ਗਿਆ, ਹੁਣ ਅਮਜਾ ਕੋਸ ਬੈਠਾ, ਮਰਦਾਨਾ ਇੱਕ ਨੂੰ ਕਹਿੰਦਾ ਜੀ ਟਕੇ ਦਾ ਸੱਚ ਟਕੇ ਦਾ ਝੂਠ ਦੇ ਦਿਓ, ਉਹ ਕਹਿੰਦੇ ਭੁੱਲਿਆ, ਕੋਈ ਕਰਿਆਣਾ ਲੈਣਾ ਹੀ ਲੈ ਲੈ, ਕੋਈ ਸਮਾਨ ਲੈਣਾ ਹੀ ਲੈ ਲੈ, ਇਹ ਚੀਜ਼ ਥੋੜ੍ਹੀ ਮਿਲਦੀ ਹੈ ਵੀ ਟਕੇ ਦਾ ਸੱਚ ਟਕੇ ਦਾ ਝੂਠ। ਦੂਜੇ ਕੋਲ ਗਿਆ ਜੀ ਟਕੇ ਦਾ ਸੱਚ ਟਕੇ ਦਾ ਝੂਠ, ਉਹ ਕਹਿੰਦਾ ਭੁੱਲਿਆ, ਮਠਿਆਈ ਦੀ ਦੁਕਾਨ ਇਹ ਵੀ ਕੋਈ ਚੀਜ਼ ਹੁੰਦੀ ਝੂਠ ਸੱਚ। ਤੀਜੇ ਕੋਲ ਗਿਆ ਉਹ ਮੇਰੇ ਤਾਂ ਕੱਪੜੇ ਵਾਲਾ ਵਾ, ਆਹ ਕਿਹੜੀ ਚੀਜ਼ ਮੰਗਣ ਨੇ ਟਕੇ ਦਾ ਸੱਚ, ਅਸੀਂ ਤਾਂ ਸੁਣਿਆ ਨਹੀਂ ਕਦੀ। ਚੌਥੇ ਕੋਲ ਗਿਆ, ਉਹ ਕਿਤੇ ਪਹੁੰਚਿਆ ਸੀ, ਉਹ ਕਹਿੰਦਾ ਨਾ ਸਿਆਲਕੋਟ 'ਚ ਚੰਗਾ ਹੈ ਕੋਈ ਨਹੀਂ, ਉਹ ਹੁਣ ਪਹੁੰਚਿਆ ਸੀ। ਮਰਦਾਨਾ ਕਹਿੰਦਾ ਜੀ ਟਕੇ ਦਾ ਸੱਚ ਅਤੇ ਟਕੇ ਦਾ ਝੂਠ ਦੇ ਦਿਓ, ਉਹਨੇ ਦੋਵੇਂ ਟਕੇ ਰੱਖ ਲਏ, ਕਹਿੰਦਾ ਆ ਜਾ ਦਿੰਦੇ, ਹੁਣ ਉਹ ਪਹੁੰਚਿਆ ਸੀ। ਕਾਗਜ਼ ਲਿਆ, ਕਾਗਜ਼ ਲਿਆ ਅਤੇ ਕਾਗਜ਼ 'ਤੇ ਕੀ ਲਿਖਿਆ, ਕਾਗਜ਼ 'ਤੇ ਕੀ ਲਿਖਿਆ ਸਾਧ ਸੰਗਤ ਜੀ, ਬਹਿ ਜਾ ਬੈਠੀ ਬੈਠ ਜਾ, ਜਿਹਨੂੰ ਕਿਰਪਾ ਸੀ ਪਹੁੰਚੀਆਂ ਸੀ। ਜਦੋਂ ਮਰਦਾਨਾ ਕਹਿੰਦਾ ਜੀ ਟਕੇ ਦਾ ਸੱਚ ਟਕੇ ਦਾ ਝੂਠ ਦੇ ਦਿਓ, ਅਤੇ ਉਹਨੇ ਦੋਵੇਂ ਟਕੇ ਰੱਖ ਲਏ ਅਤੇ ਕਾਗਜ਼ 'ਤੇ ਕੀ ਲਿਖਿਆ, ਜਰਾ ਗਾ ਕੇ ਪੜ ਲਓ, ਉੱਠੇ ਹੋਣਾ ਇੱਕ ਦੋ ਅਨਾਉਂਸਮੈਂਟ ਵੀ ਨੇ। ਮਰਨਾ ਸੱਚ ਜਿਉਣਾ ਝੂਠ, ਮਰਨਾ ਸੱਚ ਜਿਉਣਾ, ਉਹਨੇ ਕਾਗਜ਼ 'ਤੇ ਲਿਖਤਾ ਮਰਨਾ ਸੱਚ ਜਿਉਣਾ, ਬਹੁਤ ਸੱਚ ਹੈ ਅਤੇ ਜਿਉਣਾ ਝੂਠ ਹੈ, ਆਖੋ ਸਤਨਾ ਹੈ ਤਾਂ ਸੱਚਾਈ ਹੈ ਨਾ, ਜਗਤ ਮੈਂ ਝੂਠੀ ਦੇਖੀ, ਜਿਉਣਾ ਹੈ ਤਾਂ ਝੂਠ ਹੈ। ਹੁਣ ਇਹ ਕਿੱਡੀ ਵੱਡੀ ਅਵਸਥਾ ਹੋਏਗੀ ਜਿਹਨੇ ਜਿਉਣ ਨੂੰ ਝੂਠ ਸਮਝਿਆ, ਮੌਤ ਨੂੰ ਸੱਚ ਸਮਝਿਆ, ਆਣੀ ਆਣੀ ਇਹ ਬਿੰਸਣਾ ਬਿੰਸਣਾ। ਉਹ ਮਰਦਾਨੇ ਨੂੰ ਕਾਗਜ਼ 'ਤੇ ਲਿਖਤਾ ਟਕੇ ਦੋਵੇਂ ਰੱਖ ਲਏ, ਅਤੇ ਮਰਦਾਨੇ ਨੇ ਕਾਗਜ਼ ਵਲੇਟਿਆ, ਕਹਿੰਦਾ ਭੇਜਣ ਵਾਲਿਆਂ ਦੀ ਵੀ ਪਤਾ ਨਹੀਂ ਕੀ ਕਮਾਲ ਹੈ ਅਤੇ ਦੇਣ ਵਾਲਿਆਂ ਨੇ ਸੌਦਾ ਕੋਈ ਨਹੀਂ ਦਿੱਤਾ ਕਾਗਜ਼ ਲਿਖ ਕੇ ਦੇ। ਕਹਿੰਦੇ ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਕਾਗਜ਼ ਰੱਖਿਆ ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਕਾਗਜ਼ ਨਾ ਦੇ ਇਹਨੂੰ ਦੇ, ਹਮਜਾ ਗੋਸ ਨੂੰ। ਇਹ ਕਹਿੰਦਾ ਸਿਆਲਕੋਟ ਵਿੱਚ ਕੋਈ ਚੰਗਾ ਬੰਦਾ ਹੈ ਹੀ ਨਹੀਂ, ਆ ਪੜ ਬਈ ਇਹ ਹਮਜਾ ਗੋਸ ਦੇ ਸ਼ਹਿਰ 'ਚ ਹੀ ਰਹਿਣ ਵਾਲਾ। ਜਦੋਂ ਉਹਨੇ ਕਾਗਜ਼ 'ਤੇ ਪੜਿਆ ਟਕੇ ਦਾ ਝੂਠ ਟਕੇ ਦਾ ਸੱਚ ਖਰੀਦ ਕੇ ਲਿਆ, ਕੀ ਲਿਆਂਦਾ, ਜਿਉਣਾ ਝੂਠ ਅਤੇ ਮਰਨਾ, ਉਹ ਸਮਝਾ ਗੋਸ ਦਾ ਸਿਰ ਝੁਕ ਗਿਆ। ਕਹਿੰਦਾ ਐਡੇ ਗੁਣੀ ਬੰਦੇ ਵੀ ਰਹਿੰਦੇ ਨੇ ਜਿਨ੍ਹਾਂ ਨੇ ਜਿਉਣ ਨੂੰ ਵੀ ਝੂਠ ਸਮਝਿਆ ਅਤੇ ਮੌਤ ਨੂੰ ਸੱਚ ਸਮਝਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮਜਾ ਗੋਸ ਹਰ ਜਗ੍ਹਾ ਚੰਗੇ ਬੰਦੇ ਵੀ ਹੁੰਦੇ, ਮਾੜੇ ਵੀ, ਆਖੋ ਸਤਨਾ। ਹਾਂ ਤੂੰ ਇਹ ਕਹਿੰਦਾ ਵੀ ਇਹ ਸ਼ਹਿਰ ਵਿੱਚ ਚੰਗਾ ਬੰਦਾ ਹੈ ਹੀ ਕੋਈ ਨਹੀਂ, ਮੈਂ ਗਰਵ ਕਰਨਾ, ਨਹੀਂ ਚੰਗੇ ਵੀ ਨੇ ਮੰਦੇ ਵੀ। ਸਰ ਸਮਝਣਾ ਵੀ ਜੇ ਕੋਈ ਰੂਹਾਨੀ ਸ਼ਕਤੀ ਆਈ ਹੈ ਇਹਨੂੰ ਦਇਆ ਲਈ ਵਰਤਣਾ, ਇਹ ਨੌਵੀਂ ਦਇਆ ਇਹ ਜਿੰਨੀ ਸੰਗਤ 'ਤੇ ਪਤਾ ਨਹੀਂ ਕਿਹੜੇ ਲਈ ਕਿਹੜੀ ਕਿਰਪਾ ਹੋ ਜਾਵੇ, ਕਿਹੜੇ ਅਭਿਆਸ 'ਚ ਪਹੁੰਚ ਜਾਓ, ਕਿਹੜੇ ਚੌਂਕੜੇ ਲੱਗ ਜਾਣ, ਕਿਹੜੀਆਂ ਬਖਸ਼ਿਸ਼ਾਂ ਸ਼ਕਤੀਆਂ ਤੁਹਾਡੇ ਕੋਲ ਆ ਜਾਣ, ਜੇ ਕਿਰਪਾ ਹੋ ਜਾਵੇ ਤਾਂ ਉਹਨੂੰ ਦਇਆ ਲਈ ਵਰਤਿਓ, ਆਖੋ ਸਤਨਾਮ, ਭਲੇ ਲਈ, ਚੰਗੇ ਲਈ। ਬਾਬਾ ਜੀ ਮਿਹਰ ਕਰਨ, ਬੜੀ ਵੱਡੀ ਬਾਤ ਹੈ, ਪਕੜ 'ਚ ਆ ਜੇ ਅਤੇ ਕਦੀ ਨਿਤਨੇਮ ਜਾਂ ਆਪਣੀ ਬਾਣੀ ਦਾ ਨੇਮ ਇਸ ਵਾਸਤੇ ਨਾ ਵਧਾਉਣਾ, ਫਲਾਣਾ ਬਰਦਾਸ਼ਤ ਨਹੀਂ ਹੋਈ, ਨਹੀਂ ਬਈ। ਰੂਹਾਨੀ ਸ਼ਕਤੀ 'ਚ ਵੀ ਦਇਆ ਜੀ, ਐਸਾ ਗੁਰ ਵਡ